दंडौत बंदन अनक बार सर्व कला समरथ डोलन ते राखह प्रभु नानक दे कर हाथ हे प्राणनाथ गोविंद कृपा निदान जगत गुरु हे संसार ताप हरण करुणामय सब दुख हरो हे शरण जोग दयाल दीनानाथ मया करो शरीर स्वास्थ खीण समय सिमरंत नानक राम दामोदर माधव है जेता जियो पिंड सब तेरा तू अंतर जामी पुरख भगवान दासन दास कहे जन नानक जेहा तू कराए तेहा हाओ करी वखियान
सतनाम वाहिगुरु साहिब जी बिलावल महला पंजवां तन मन धन अर्पण सब अपना कवन सो मत जित हर हर जपना तन मन धन अर्पण सब अपना कवन सो मत जित हर हर जपना कर आसा आयु प्रभ मांगण तुम पेखत शोभा मेरा आंगण रहाउ
वाहिगुरु जी का खालसा वाहिगुरु जी की फतेह सतगुरु जी की साजी निवाजी परम सत्कार योग साध संगत जियो दीन दयाल पतत पावन भगत वत्सल कृपा निदान वालीए कुल आलम तन तन सतगुरु श्री गुरु ग्रंथ साहिब जी की परम पवित्र हजूरी विच सतसंगत करन दा भागा भरिया समा प्राप्त हो रहा है। अमृत रूप गुरबाणी दे पाठ और कीर्तन उपरंत गुर शब्द दी विचार नाल जोड़न दा सुभाग सानू सतगुरु सच्चे पातशाह जी बख्शिश कर रहे ने। लड़ीवार कथा विचार अमृत रूप गुरबाणी दी जो चल रही है सतगुरु अर्जन देव साहिब जी दा बिलावल राग विच फरमान कीता पावन उपदेश कल जो आपा सरवण कीता सी अकाल पुरख वाहिगुरु की बेअंत उपमा बेअंत महिमा परमात्मा की सर्व व्यापकता कल सतगुरु महाराज जी की पावन बाणी विचों आपां सरवण कीती कि जो कुछ भी है सब संसार का पसारा वह अकाल पुरख वाहिगुरु आप ही वरत रहे है ते उस आप वरतते हुए परमात्मा नूं तकण वास्ते जो ये गुरु के बचन आया सी के ऐसो ज्ञान बिरलोई पाए जत जत जाइए तत दृष्टाए विरले ही इस आत्मिक ज्ञान की प्राप्ति कर सकते ने कि जिथे भी जाइए उथे वाहिगुरु ही नजरी आवे सारियां विच्चों परमात्मा की जोत दे दर्शन की दारे होण ओ प्राप्ति गुरु की कृपा नाल हुंदी है। ताही महाराज ने अगे इसे ही प्रकरण दे विच पावन शब्द शामिल कीता भूले मार्ग जिन्हें बताया ऐसा गुरबड भागी पाया सिमर मना राम नाम चतारे बस रहे हिरदे गुर चरण प्यारे सतगुरु जी कृपा करके अकाल पुरख वाहिगुरु दे सरूप दे दर्शन कराउंदे ने परमात्मा नाल मिलाउंदे ने ਗੁਰੂ ਕੀ ਕਿਰਪਾ ਨਾਲ ਹੀ ਮਨ ਵਿੱਚੋਂ ਔਗਣਾਂ ਵਿਕਾਰਾਂ ਦਾ ਪ੍ਰਭਾਵ ਖਤਮ ਹੋ ਕੇ ਵਾਹਿਗੁਰੂ ਦੇ ਨਾਮ ਨਾਲ ਚਿੱਤ ਦੀ ਬਿਰਤੀ ਜੁੜਦੀ ਹੈ। ਦੁੱਖਾਂ ਸੁੱਖਾਂ ਵਿੱਚੋਂ ਜਨਮ ਮਰਨ ਦੇ ਗੇੜੇ ਵਿੱਚੋਂ ਕੱਢ ਕੇ ਸਤਿਗੁਰੂ ਜੀ ਪਰਮਾਤਮਾ ਦੇ ਨਾਲ ਮਨਾਉਂਦੇ ਨੇ। ਇਸ ਲਈ ਗੁਰੂ ਕੇ ਚਰਨ ਹਿਰਦੇ ਵਿੱਚ ਵਸਣ, ਗੁਰੂ ਕੀ ਸਿੱਖੀ, ਗੁਰੂ ਪ੍ਰਤੀ ਸ਼ਰਧਾ, ਗੁਰੂ ਕੀ ਭਾਵਨਾ, ਇਹ ਗੁਰਸਿੱਖ ਦੇ ਮਨ ਵਿੱਚ ਹੋਵੇ, ਇਹ ਉਪਦੇਸ਼ ਮਹਾਰਾਜ ਨੇ ਬਖਸ਼ਿਆ। ਅਗਲੇ ਸ਼ਬਦਾਂ ਵਿੱਚ ਸੰਬੰਧਕ ਪ੍ਰਕਰਣ ਹੀ ਜਾਰੀ ਰੱਖਦਿਆਂ ਹੋਇਆਂ ਗੁਰੂ ਕੇ ਸਨਮੁਖ, ਗੁਰੂ ਕੀ ਹਜ਼ੂਰੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਅਰਦਾਸਾਂ ਬੇਨਤੀਆਂ ਕਰਨ ਦੀ ਪ੍ਰੇਰਣਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਫੁਰਮਾਨ ਕਰਦੇ ਨੇ, ਉਪਦੇਸ਼ ਦਿੰਦੇ ਨੇ ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਦਾ। ਆਓ ਗੁਰ ਸ਼ਬਦਾਂ ਦੀ ਵਿਚਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।
ਧੰਨ ਸਤਿਗੁਰੂ ਅਰਜਨ ਦੇਵ ਸਾਹਿਬ, ਪੰਚਮ ਪਾਤਸ਼ਾਹ ਬਿਲਾਵਲ ਰਾਗ ਵਿੱਚ ਫੁਰਮਾਨ ਕਰਦੇ ਹਨ।
ਤਨ ਮਨ ਧਨ ਅਰਪਾਉ ਸਭ ਆਪਣਾ।
ਰਹਾਉ ਦੀ ਪੰਕਤੀ ਵਿੱਚ ਮੁੱਖ ਭਾਵ ਅਰਥ ਹੈ ਕਿ ਕਰ ਆਸਾ ਆਇਓ ਪ੍ਰਭ ਮਾਗਨ। ਮਹਾਰਾਜ, ਆਸਾ ਕਰਕੇ, ਮਨ ਵਿੱਚ ਆਸ ਧਾਰਨ ਕਰਕੇ, ਭਾਵਨਾ ਲੈ ਕੇ ਮੈਂ ਆਪ ਜੀ ਦੇ ਦਰ ਤੋਂ ਮੰਗਣ ਵਾਸਤੇ ਆਇਆ ਹਾਂ। ਤੇ ਜਦੋਂ ਕੁਝ ਵਸਤੂ ਪ੍ਰਾਪਤ ਕਰਨੀ ਹੈ, ਮੰਗਣਾ ਹੈ, ਤਾਂ ਆਪਣੇ ਵੱਲੋਂ ਕੁਝ ਅਰਪਣ ਵੀ ਤਾਂ ਕਰਨਾ ਹੈ। ਤਾਨ ਮਾਨ ਧਨ ਅਰਪਉ ਸਭ ਆਪਣਾ। ਮਹਾਰਾਜ, ਜਿੰਨਾ ਵੀ ਇਹ ਤਨ ਮਨ ਧਨ ਹੈ, ਤਨ ਸਰੀਰ, ਮਨ ਇਸ ਸਰੀਰ ਅੰਦਰ ਪੈਦਾ ਹੋਣ ਵਾਲੇ ਖਿਆਲਾਤ ਔਰ ਧਨ ਦੌਲਤ ਜਿੰਨਾ ਵੀ ਹੈ, ਇਹ ਸਭ ਕੁਝ ਜਿਵੇਂ ਮੈਂ ਆਪ ਜੀ ਦੇ ਚਰਨਾਂ ਤੇ ਅਰਪਣ ਕਰਦਾ ਹਾਂ। ਸਭ ਆਪਣਾ, ਆਪਣਾ ਆਪਾ ਮੈਂ ਆਪ ਜੀ ਦੇ ਚਰਨਾਂ ਤੇ ਸਾਰਾ ਹੀ ਅਰਪਣ ਕਰਦਾ ਹਾਂ। ਤੀਸਰੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਤਾਨ ਮਾਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ। ਆਪਾਂ ਧਨ ਤਾਂ ਅਰਪਣ ਕਰਦੇ ਹਾਂ, ਤਿਲ ਫੁੱਲ ਜੋ ਵੀ ਸਰਬਣ ਆਉਂਦਾ ਹੈ ਉਹ ਤਾਂ ਗੁਰੂ ਕੇ ਦਰ ਦੇ ਮੱਥਾ ਟੇਕਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਪਣ ਕਰਦੇ ਹਾਂ। ਕਿਰਤ ਕਮਾਈ ਨੂੰ ਸਫਲਿਆ ਕਰਨ ਵਾਸਤੇ ਕਰਨਾ ਵੀ ਚਾਹੀਦਾ। ਔਰ ਨਾਲ ਤਨ ਔਰ ਮਨ, ਇਹ ਧਨ ਨਾਲੋਂ ਵੀ ਅਰਪਣ ਕਰਨੇ ਲਾਜ਼ਮੀ ਨੇ, ਜ਼ਰੂਰੀ ਨੇ। ਮਨ ਦਾ ਅਰਪਣਾ ਕੀ ਹੈ? ਮਨ ਦੇ ਵਿੱਚੋਂ ਆਪਣੀ ਸੋਚ ਨੂੰ, ਆਪਣੇ ਖਿਆਲਾਂ ਨੂੰ ਛੱਡ ਕੇ ਗੁਰੂ ਕੀ ਸੋਚ, ਗੁਰੂ ਕੇ ਖਿਆਲ ਮੁਤਾਬਕ ਤੋਰਨਾ, ਗੁਰੂ ਕੀ ਮਤ ਵਿੱਚ ਚਲਾਉਣਾ। ਜੋ ਬਚਨ ਬਚਨ ਗੁਰੂ ਜੋ ਪੂਰਾ ਕਹਿਆ ਮੈਂ ਸ਼ੀਕ ਗਾਂਠੜੀ ਵਾਧਾ। ਪੂਰੇ ਗੁਰਾਂ ਨੇ ਜੋ ਬਚਨ ਕਿਹਾ ਹੈ ਐਂ ਕੱਸ ਕੇ ਆਪਣੇ ਮਨ ਰੂਪੀ ਪੱਲੇ ਨਾਲ ਉਹਨਾਂ ਨੂੰ ਬੰਨ ਲੈਣਾ, ਗੁਰੂ ਕਾ ਸ਼ਬਦ ਚਿੱਤ ਵਿੱਚ ਵਸਾ ਲੈਣਾ। ਜੀਵਨ ਅੰਦਰ ਜੋ ਕਰਨਾ ਗੁਰੂ ਕੀ ਰਜ਼ਾ ਮੁਤਾਬਕ ਕਰਨਾ, ਜਿਵੇਂ ਜੀਵਨ ਬਿਤਾਉਣਾ ਸਤਿਗੁਰਾਂ ਕੀ ਆਗਿਆ ਮੁਤਾਬਕ, ਗੁਰੂ ਕੇ ਹੁਕਮ ਮੁਤਾਬਕ ਬਿਤਾਉਣਾ, ਆਪਣੀ ਮਰਜ਼ੀ ਨੂੰ ਤਿਆਗ ਕੇ ਗੁਰੂ ਕੀ ਮਰਜ਼ੀ ਵਿੱਚ, ਗੁਰੂ ਕੀ ਰਜ਼ਾ ਵਿੱਚ ਜੀਵਨ ਬਿਤਾਉਣਾ, ਇਸ ਨੂੰ ਕਹਿੰਦੇ ਨੇ ਮਨ ਦਾ ਅਰਪਣਾ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਤੇ ਜਿਨ੍ਹਾਂ ਨੇ ਮਨ ਗੁਰੂ ਕੇ ਅਰਪਣ ਕਰ ਦਿੱਤਾ ਉਹਨਾਂ ਦਾ ਤਨ ਸਰੀਰ ਵੀ ਸਿਮਰਨ ਬੰਦਗੀ ਵਿੱਚ ਲੀਨ ਹੁੰਦਾ। ਉਹਨਾਂ ਦਾ ਸਰੀਰ ਗੁਰੂ ਕਿਆ ਸੰਗਤਾਂ ਦੀ ਸੇਵਾ ਦੇ ਵਿੱਚ ਤਤਪਰ ਹੁੰਦਾ ਹੈ। ਇਉਂ ਮਹਾਰਾਜ, ਇਹ ਤਨ ਮਨ ਤੇਰਾ, ਧਨ ਭੀ ਤੇਰਾ, ਮਨ ਤਨ ਤੇਰਾ, ਧਨ ਭੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਜਦੋਂ ਹੈ ਹੀ ਸਭ ਕੁਝ ਤੇਰਾ ਦਿੱਤਾ ਹੋਇਆ ਤਾਂ ਤੇਰੋ ਕੀ ਆ, ਤੁਝ ਹੈ ਕਿਆ ਅਰਪਉ। ਮਹਾਰਾਜ, ਤੇਰਾ ਦਿੱਤਾ ਹੋਇਆ ਤੈਨੂੰ ਕੀ ਅਰਪਣ ਕਰੀਏ। ਪਰ ਫਿਰ ਵੀ ਮਨੁੱਖ ਕਿਉਂਕਿ ਮੇਰ ਕਰੀ ਬੈਠਾ, ਨਾ ਮੇਰਾ ਤਦ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ, ਸਰੀਰ ਮੇਰਾ ਹੈ, ਧਨ ਮੇਰਾ ਹੈ, ਮੇਰਾ ਰਾਜ ਹੈ, ਮੇਰਾ ਰੂਪ ਹੈ, ਮੇਰਾ ਇਲਾਕਾ ਹੈ। ਸੋ ਇਸ ਪ੍ਰਕਾਰ ਇਹ ਜਿਹੜਾ ਅਸੀਂ ਆਪਣਾ ਸਮਝੀ ਬੈਠੇ ਹਾਂ ਨਾ ਤਨ ਮਨ ਧਨ, ਇਹ ਸਭ ਕੁਝ ਹੀ ਮੈਂ ਆਪ ਜੀ ਦੇ ਅਰਪਣ ਕਰਦਾ ਹਾਂ।
ਕਵਣ ਸੋ ਮਤ ਜਿਤ ਹਰ ਹਰ ਜਪਣਾ।
ਔਰ ਸਭ ਕੁਝ ਹੀ ਆਪ ਜੀ ਅੱਗੇ ਅਰਪਣ ਕਰਦਿਆਂ, ਸਭ ਕਾਸੇ ਦੀ ਭੇਟਾ ਰੱਖਦਿਆਂ, ਆਤਮ ਨਿਵੇਦਨ ਕਰਦਿਆਂ, ਸਰਬ ਨਿਵੇਦਨ ਕਰਦਿਆਂ, ਮੈਂ ਆਪ ਜੀ ਕੋਲੋਂ ਇਹ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਕਿ ਕਵਣ ਸੋ ਮਤ। ਮਹਾਰਾਜ, ਉਹ ਸ੍ਰੇਸ਼ਟ ਮਤ ਕਿਹੜੀ ਹੈ, ਉਹ ਬੁੱਧ ਕਿਹੜੀ ਹੈ, ਉਹ ਅਕਲ ਕਿਹੜੀ ਹੈ, ਜਿਤ ਹਰ ਹਰ ਜਪਣਾ, ਜਿਸ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਹਰ ਵੇਲੇ ਆਪ ਜੀ ਨੂੰ ਜਪਿਆ ਜਾ ਸਕੇ। ਕਵਨ ਸੋ ਮਤ ਜਿਤ ਪ੍ਰੀਤਮ ਪਾਵਾ। ਮਹਾਰਾਜ, ਉਹ ਪ੍ਰੀਤਮ ਪਿਆਰੇ ਵਾਹਿਗੁਰੂ ਦੀ ਪ੍ਰਾਪਤੀ ਕਿਸ ਮਤ ਨਾਲ, ਕਿਸ ਬੁੱਧ ਨਾਲ ਪ੍ਰਾਪਤ ਕੀਤੀ ਜਾਵੇ? ਭਾਵ ਕਿ ਉਹ ਮਤ ਮੈਨੂੰ ਬਖਸ਼ੋ, ਐਸੀ ਸਿੱਖਿਆ ਬਖਸ਼ੋ। ਮਤ ਦਾ ਅਰਥ ਸਿੱਖਿਆ ਵੀ ਹੈ, ਮਤ ਦਾ ਅਰਥ ਅਕਲ ਵੀ ਹੈ, ਮਤ ਦਾ ਅਰਥ ਬੁੱਧ ਵੀ ਹੈ। ਐਸੀ ਬੁੱਧੀ ਬਖਸ਼ੋ, ਐਸੀ ਸਿੱਖਿਆ ਬਖਸ਼ੋ, ਐਸੀ ਅਕਲ ਬਖਸ਼ੋ, ਭਾਵ ਕਿ ਬੁੱਧੀ ਦੀ ਸੋਚ ਹੀ ਮੈਨੂੰ ਕਿਰਪਾ ਕਰਕੇ ਐਸੀ ਬਖਸ਼ਿਸ਼ ਕਰ ਦਿਓ ਕਿ ਮੈਂ ਹਰ ਵਕਤ ਆਪ ਜੀ ਕੇ ਨਾਮ ਦਾ ਜਾਪ ਕਰਦਾ ਰਹਾਂ। ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਉਹ ਮਤ ਦਿਓ, ਉਹ ਸਿੱਖਿਆ, ਉਹ ਅਕਲ, ਉਹ ਸੋਚ ਦਿਓ ਕਿ ਮੈਂ ਸਦਾ ਆਪ ਜੀ ਦੇ ਨਾਮ ਨੂੰ ਧਿਆਉਂਦਾ ਰਹਾਂ। ਇਹ ਕਿਰਪਾ ਕਰੋ, ਬਖਸ਼ਿਸ਼ ਕਰੋ।
ਕਰ ਆਸਾ ਆਇਓ ਪ੍ਰਭ ਮੰਗਣ।
ਆਸਾ ਧਾਰਨ ਕਰਕੇ, ਇਹ ਮਨ ਵਿੱਚ ਆਸ ਰੱਖ ਕੇ ਕਿ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ, ਆਪ ਜੀ ਦੇ ਦਰ ਤੇ ਜੋ ਮੰਗੀਏ ਉਹ ਪ੍ਰਾਪਤ ਹੁੰਦਾ। ਆਪ ਜੀ ਨਿਆਸਰਿਆਂ ਦਾ ਆਸਰਾ ਹੋ, ਆਪ ਜੀ ਦੀ ਆਸਾ ਕਰਕੇ ਹੇ ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਦਰ ਤੋਂ ਮੰਗਣ ਵਾਸਤੇ ਆਇਆ ਹਾਂ।
ਤੁਮ ਪੇਖਤ ਸੋਭਾ ਮੇਰਾ ਆਂਗਣ।
ਤੁਮ ਪੇਖਤ, ਮਹਾਰਾਜ ਆਪ ਜੀ ਨੂੰ ਵੇਖਦਿਆਂ, ਆਪ ਜੀ ਦੇ ਦਰਸ਼ਨ ਦੇ ਦਾਰੇ ਕਰਦਿਆਂ, ਸੋਭਾ ਮੇਰਾ ਆਂਗਣ, ਮੇਰੇ ਹਿਰਦੇ ਰੂਪੀ ਆਂਗਣ ਵਿਹੜੇ ਵਿੱਚ ਸੋਭਾ ਪ੍ਰਾਪਤ ਹੁੰਦੀ ਹੈ। ਭਾਵ ਕੇ ਹਿਰਦਾ ਸੁਹਾਵਣਾ ਹੋ ਉੱਠਦਾ ਹੈ, ਹਿਰਦੇ ਵਿੱਚ ਖੇੜਾ ਆਉਂਦਾ ਹੈ, ਖੁਸ਼ਹਾਲਤਾ ਆਉਂਦੀ ਹੈ, ਆਨੰਦ ਦੀ ਪ੍ਰਾਪਤੀ। ਇਉਂ ਹਿਰਦੇ ਰੂਪੀ ਵਿਹੜੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਉਹ ਆਪ ਜੀ ਦੇ ਦਰਸ਼ਨ ਕਰਦਿਆਂ ਹੀ ਹਰਿਆਵਲਤਾ ਆਉਂਦੀ ਹੈ। ਇਹ ਕਿਰਪਾ ਕਰੋ ਕਿ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਦੀਦਾਰ ਮੈਨੂੰ ਪ੍ਰਾਪਤ ਹੋ ਜਾਣ। ਵਿਸਰਾਮ ਦੇ ਕੇ ਹਜ਼ੂਰ ਫੁਰਮਾਉਂਦੇ ਨੇ,
ਅਨਕ ਜੁਗਤ ਕਰ ਬਹੁਤ ਵਿਚਾਰੋ।
ਦੁਨੀਆਂ ਦੇ ਖਿਆਲਾਂ ਵਿੱਚ ਲੱਗ ਕੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਕਹੇ ਹੋਏ ਸਾਧਨਾ ਦਾ ਖਿਆਲ ਕਰਦਿਆਂ ਅਨਕ ਜੁਗਤ ਕਰ, ਅਨੇਕਾਂ ਜੁਗਤੀਆਂ ਕਰ ਕਰਕੇ, ਅਨੇਕਾਂ ਤਰੀਕੇ ਵਰਤ ਕੇ ਬਹੁਤ ਵਿਚਾਰਾਂ। ਮਹਾਰਾਜ ਮੈਂ ਬਹੁਤ ਵਿਚਾਰ ਆਪਣੇ ਮਨ ਵਿੱਚ ਕਰਦਾ ਹਾਂ, ਤਰ੍ਹਾਂ ਤਰ੍ਹਾਂ ਦੀ ਵਿਚਾਰ। ਕਈ ਜੁਗਤਾਂ ਨੇ, ਕਈ ਜੁਗਤੀਆਂ ਨੇ, ਜੁਗਤੀਆਂ ਤਰੀਕੇ ਜਿਹੜੇ ਵੱਖਰੇ ਵੱਖਰੇ ਕਹੇ ਗਏ ਨੇ। ਕੋਈ ਕਿਸੇ ਤਰੀਕੇ ਨੂੰ ਅਪਣਾਉਂਦਾ ਹੈ, ਕੋਈ ਕਿਸੇ ਤਰੀਕੇ ਨੂੰ ਅਪਣਾਉਂਦਾ ਹੈ, ਕੋਈ ਕਿਸੇ ਤਰ੍ਹਾਂ ਦੀ ਤਪੱਸਿਆ ਕਰਦਾ ਹੈ, ਕੋਈ ਯੋਗ ਸਾਧਨਾ ਕਰਦਾ ਹੈ, ਕੋਈ ਤੀਰਥ ਯਾਤਰਾ ਵਗੈਰਾ। ਇਹ ਅਨੇਕਾਂ ਜੁਗਤੀਆਂ ਕਹੀਆਂ ਗਈਆਂ। ਔਰ ਇਸੇ ਪ੍ਰਕਾਰ ਜੁਗਤ ਕਹਿੰਦੇ ਨੇ ਦਲੀਲਬਾਜ਼ੀ ਨੂੰ ਵੀ, ਅਨੇਕ ਪ੍ਰਕਾਰ ਦੀਆਂ ਦਲੀਲਾਂ ਵੀ, ਅਨੇਕ ਪ੍ਰਕਾਰ ਦੀਆਂ ਬੁੱਧੀ ਦੀਆਂ ਸਿਆਣਪਾਂ ਚ ਉਤਰਾਈਆਂ ਵੀ। ਮਹਾਰਾਜ ਬਥੇਰੀ ਵਿਚਾਰ ਕਰ ਕਰਕੇ ਵੇਖ ਲਈ ਅਨੇਕਾਂ ਜੁਗਤੀਆਂ ਦੇ ਨਾਲ।
ਸਾਧ ਸੰਗ ਇਸ ਮਨੈ ਉਧਾਰੋ।
ਔਰ ਆਖਰ ਇਹੀ ਨਿਸ਼ਚੇ ਕੀਤਾ ਹੈ ਕਿ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਐ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਇਹ ਬੁੱਧੀ ਦੀਆਂ ਉਕਤੀਆਂ ਜੁਗਤੀਆਂ, ਇਹ ਚਤਰਾਈਆਂ, ਇਹ ਸਿਆਣਪਾਂ, ਇਹ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਿਸੇ ਕੰਮ ਨਹੀਂ ਆਉਣੀਆਂ। ਸਾਧ ਸੰਗ ਇਸ ਮਨੈ ਉਧਾਰੋ। ਸਾਧ ਰੂਪ ਜੋ ਸਤਿਗੁਰੂ ਜੀ ਨੇ, ਸਾਧ ਜਨ ਜੋ ਪਰਮਾਤਮਾ ਦੇ ਸਾਜੇ ਨਿਵਾਜੇ ਸਾਧੂ ਜਨ ਨੇ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਇਸ ਜੀਵ ਆਤਮਾ ਦਾ ਮੈਂ ਉਧਾਰ ਕਰ ਲਵਾਂ, ਆਪਣੀ ਜਿੰਦੜੀ ਦਾ ਪਾਰ ਉਤਾਰਾ ਕਰ ਲਵਾਂ। ਬਸ ਇਹੀ ਜਿਹੜੀ ਸਭ ਤੋਂ ਉੱਤਮ ਵਿਚਾਰ ਕਿਰਪਾ ਕਰਕੇ ਆਪ ਜੀ ਨੇ ਮੈਨੂੰ ਬਖਸ਼ਿਸ਼ ਕੀਤੀ ਹੈ। ਇੱਕ ਉੱਤਮ ਪੰਥ ਸੁਨਿਓ ਗੁਰਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਧਰਮ ਬੁੱਧੀ ਦਾ ਵਿਸ਼ਾ ਨਹੀਂ, ਧਰਮ ਅਕਲ ਦਾ ਵਿਸ਼ਾ ਨਹੀਂ, ਇਹ ਭਾਵਨਾ ਦਾ ਵਿਸ਼ਾ ਹੈ। ਪਿੱਛੇ ਵੀ ਸੰਗਤਾਂ ਬਚਨ ਸਰਵਣ ਕੀਤੇ, ਮਹਾਰਾਜ ਦੇ ਫੁਰਮਾਨ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਜਦੋਂ ਅਸੀਂ ਆਪਣੀ ਬੁੱਧੀ ਦੀਆਂ ਸਿਆਣਪਾਂ ਚਤਰਾਈਆਂ ਅਕਲਾਂ ਵਿੱਚ ਪੈ ਜਾਈਏ, ਜਦੋਂ ਦਲੀਲ ਬਾਜ਼ੀਆਂ ਵਿੱਚ ਪੈ ਜਾਈਏ, ਤਾਂ ਕਿਰਪਾ ਨਹੀਂ, ਪ੍ਰਾਪਤੀ ਨਹੀਂ। ਸਾਧ ਸੰਗਤ ਜੀ, ਥੋੜੀ ਜਿਹੀ ਇਸ ਬਚਨ ਦੀ ਮੈਂ ਵਿਆਖਿਆ ਕਰਾਂ। ਆਪਾਂ ਆਪਣਾ ਇਤਿਹਾਸ ਪੜ੍ਹਦੇ ਹਾਂ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਧਰਮ ਦੇ ਸਿਰਜਣਹਾਰ, ਅਸਲੀ ਧਰਮ ਦਾ ਮਾਰਗ ਸੰਸਾਰ ਨੂੰ ਦਿਖਾਉਣ ਵਾਲੇ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਜਾਨਸ਼ੀਨ ਦੀ ਚੋਣ ਕਰਦੇ ਨੇ ਤਾਂ ਕਿੰਨੀਆਂ ਪਰਖਾਂ ਹੁੰਦੀਆਂ ਨੇ। ਜੇ ਆਪਾਂ ਵਿਸਥਾਰ ਕਰਨ ਲੱਗੀਏ, ਸਮਾਂ ਲੱਗੇਗਾ, ਸੰਗਤਾਂ ਇਤਿਹਾਸ ਜਾਣਦੀਆਂ ਨੇ। ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਗੁਰੂ ਕੇ ਸਾਹਿਬਜ਼ਾਦੇ ਨੇ, ਸੂਝਵਾਨ ਨੇ, ਸਿਆਣੇ ਨੇ, ਕੋਈ ਸ਼ੱਕ ਨਹੀਂ। ਪਰ ਜਦੋਂ ਕੋਈ ਗੁਰੂ ਕਾ ਬਚਨ ਹੁੰਦਾ, ਆਪਣੀ ਮਤ ਵਰਤਦੇ ਨੇ, ਆਪਣੀ ਸਿਆਣਪ ਵਰਤਦੇ ਨੇ, ਆਪਣੀ ਚਤੁਰਾਈ ਵਰਤਦੇ ਨੇ, ਤੇ ਉਸ ਸਿਆਣਪ ਚਤੁਰਾਈ ਵਿੱਚ ਗਲਤ ਵੀ ਕੁਝ ਨਹੀਂ। ਪਰ ਗੁਰੂ ਕੇ ਪਰਮ ਸੇਵਕ ਪਾਵਨ ਭਾਈ ਲਹਿਣਾ ਜੀ ਆਪਣੀ ਮਤ ਸੁਰਤ ਚਤੁਰਾਈ ਨੂੰ ਪਾਸੇ ਰੱਖ ਕੇ, ਗੁਰੂ ਤੇ ਭਾਵਨਾ ਰੱਖ ਕੇ, ਗੁਰੂ ਕੇ ਹੁਕਮ ਦੀ ਪਾਲਣਾ ਕਰਦੇ ਨੇ। ਕਿਧਰੇ ਜਦੋਂ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਝੱਖੜ ਮੀਂਹ ਹਨੇਰੀ ਕਰਕੇ ਲੰਗਰ ਤਿਆਰ ਨਹੀਂ ਹੋ ਸਕਿਆ, ਸੰਗਤਾਂ ਬਹੁਤ ਆਈਆਂ ਨੇ, ਭੁੱਖੀਆਂ ਨੇ, ਜਾਓ ਕਿੱਕਰ ਤੇ ਚੜ ਕੇ ਹਲੂਣਾ ਦਿਓ, ਮਠਿਆਈ ਡਿੱਗੇ, ਸੰਗਤਾਂ ਨੂੰ ਛਕਾਈਏ, ਅਕਲ ਤਾਂ ਇਹੀ ਕਹਿੰਦੀ ਹੈ ਨਾ। ਤੇ ਕਿੱਕਰ ਵਰਗੇ ਦਰਖਤ ਤੋਂ ਮਠਿਆਈਆਂ ਕਿੱਥੋਂ ਆ ਜਾਣੀਆਂ। ਤੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਕੁਝ ਗਲਤ ਤਾਂ ਨਹੀਂ ਨਾ ਕਹਿੰਦੇ, ਸਹੀ ਕਹਿੰਦੇ ਨੇ, ਪਰ ਨਹੀਂ ਗੁਰੂ ਕੇ ਬਚਨ ਤੇ ਭਾਵਨਾ ਨਹੀਂ, ਗੁਰੂ ਕੇ ਬਚਨ ਤੇ ਨਿਸ਼ਚਾ ਨਹੀਂ। ਪਿਤਾ ਨੂੰ ਪਿਤਾ ਰੂਪ ਹੀ ਕਰਕੇ ਮੰਨਿਆ, ਪਰਮਾਤਮਾ ਦਾ ਰੂਪ ਨਹੀਂ ਮੰਨਿਆ। ਇਹ ਨਿਸ਼ਚਾ ਨਹੀਂ ਕਿ ਕਰਨ ਹਾਰ ਕੋ ਕਿਸ਼ਾਚਰ ਗੁਨਾਹ ਹੈ। ਜੇ ਬੁੱਧੀ ਔਰ ਸਿਆਣਪ ਦੇ ਆਪਾਂ ਦਾਇਰਾ ਵੇਖੀਏ, ਉਹਦੇ ਵਿੱਚ ਇਹ ਗੱਲ ਢੁਕਵੀਂ ਹੈ। ਪਰ ਗੁਰੂ ਕਾ ਬਚਨ ਮੰਨਦੇ ਨੇ ਭਾਈ ਸਾਹਿਬ ਭਾਈ ਲਹਿਣਾ ਜੀ, ਔਰ ਗੁਰੂ ਕੀਆਂ ਰਹਿਮਤਾਂ ਵਰਸਦੀਆਂ ਨੇ। ਜੇ ਕਿਤੇ ਅੱਧੀ ਰਾਤ ਵੇਲੇ ਸਤਿਗੁਰੂ ਜੀ ਪੁੱਛ ਲੈਂਦੇ ਨੇ, ਭਾਈ ਕਿੰਨਾ ਸਮਾਂ ਬੀਤਿਆ, ਕਿੰਨਾ ਬਾਕੀ ਰਿਹਾ, ਸਹੀ ਦੱਸਦੇ ਨੇ ਤਾਰਿਆਂ ਦਾ ਅੰਦਾਜ਼ਾ ਲਾ ਕੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਕਿ ਮਹਾਰਾਜ ਅੱਧੀ ਰਾਤ ਬੀਤ ਗਈ, ਅੱਧੀ ਬਾਕੀ ਰਹਿ ਗਈ। ਇੱਥੋਂ ਤੱਕ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਸਤਿਗੁਰਾਂ ਨੇ ਪੁੱਛਿਆ ਸੀ, ਭਾਈ ਤੂੰ ਦੱਸ। ਕਹਿਣ ਲੱਗੇ ਜੀ, ਮਹਾਰਾਜ ਸਾਹਿਬਜ਼ਾਦੇ ਸਿਆਣੇ ਨੇ, ਸਹੀ ਕਹਿੰਦੇ ਨੇ, ਦੋ ਪੈਰ ਰਾਤ ਬੀਤੀ, ਦੋ ਬਾਕੀ ਰਹੀ। ਮਹਾਰਾਜ ਕਹਿਣ ਲੱਗੇ, ਭਾਈ ਤੈਨੂੰ ਕਿਵੇਂ ਪਤਾ? ਕਹਿੰਦੇ ਜੀ, ਅਸੀਂ ਜੱਟ ਲੋਕ ਆ, ਖੇਤੀਬਾੜੀ ਜ਼ਿਮੀਦਾਰਾਂ ਕਰਨ ਵਾਲੇ, ਤਾਰਿਆਂ ਦਾ ਹਿਸਾਬ ਕਿਤਾਬ ਜਾਣਦੇ ਆ। ਮਹਾਰਾਜ ਕਹਿੰਦੇ, ਚੰਗਾ ਭਾਈ। ਤੇ ਜਦੋਂ ਭਾਈ ਲਹਿਣਾ ਜੀ ਨੂੰ ਪੁੱਛਿਆ ਸੀ, ਬੇਨਤੀ ਕੀਤੀ ਸੀ, ਸਤਿਗੁਰੂ ਮਹਾਰਾਜ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਆਪ ਜੀ ਦੇ ਹੁਕਮ ਵਿੱਚ ਹੀ ਸੂਰਜ ਚੰਦ ਤਾਰੇ ਧਰਤੀ ਸਾਰਾ ਬ੍ਰਹਿਮੰਡ ਹੈ, ਆਪਣੀ ਮੌਜ ਵਿੱਚ ਜਿੰਨੀ ਰਾਤ ਤੁਸਾਂ ਬਿਤਾ ਦਿੱਤੀ ਬੀਤ ਗਈ, ਜਿੰਨੀ ਪਿੱਛੇ ਰੱਖੀ ਸੋ ਰਹਿ ਗਈ। ਇਹ ਹੈ ਗੁਰੂ ਤੇ ਸ਼ਰਧਾ, ਗੁਰੂ ਤੇ ਨਿਸ਼ਚਾ, ਗੁਰੂ ਤੇ ਭਾਵਨਾ। ਸਿਆਣਪਾਂ ਚਤਰਾਈਆਂ ਬੁੱਧੀ ਦੀਆਂ ਇਹ ਕੰਮ ਨਹੀਂ ਆਉਂਦੀਆਂ, ਨਿਸ਼ਚਾ ਚੇਤੇ ਆਉਂਦਾ। ਔਰ ਇਸੇ ਪ੍ਰਕਾਰ ਜਿਹੜਾ ਨਿਸ਼ਚਾ ਹੈ, ਜਿਹੜੀ ਸ਼ਰਧਾ ਹੈ, ਜਿਹੜੀ ਭਾਵਨਾ ਹੈ, ਉਹਦੇ ਅੱਗੇ ਅਸਲੀਅਤ ਵੀ ਹਾਰ ਜਾਂਦੀ ਹੈ। ਇਸ ਵਾਸਤੇ ਅਨੇਕ ਤਰ੍ਹਾਂ ਦੀਆਂ ਸਿਆਣਪਾਂ ਚਤਰਾਈਆਂ ਦਲੀਲਾਂ ਇਹ ਵਾਹਿਗੁਰੂ ਦੀ ਪ੍ਰਾਪਤੀ ਦੇ ਰਾਹ ਵਿੱਚ ਰੋੜਾ ਹਨ। ਇਸ ਲਈ ਕੇਵਲ ਸ਼ਰਧਾ ਹੋਵੇ, ਕੇਵਲ ਭਾਵਨਾ ਹੋਵੇ, ਅਨੇਕ ਜੁਗਤ ਕਰ ਬਹੁਤ ਵਿਚਾਰ, ਅਨੇਕਾਂ ਜੁਗਤੀਆਂ ਕਰਕੇ, ਅਨੇਕਾਂ ਤਰੀਕਿਆਂ ਕਰਕੇ, ਅਨੇਕਾਂ ਦਲੀਲਾਂ ਕਰਕੇ, ਬਥੇਰੀਆਂ ਵਿਚਾਰਾਂ ਕਰ ਕਰਕੇ ਵੇਖ ਲਈਆਂ, ਪਰ ਆਖਰ ਇਹੀ ਮਤ ਪ੍ਰਾਪਤ ਹੋਈ ਹੈ ਕਿ ਸਾਧ ਸੰਗ ਇਸ ਮਨ ਹੈ ਉਧਾਰ। ਗੁਰੂ ਕੀ ਸੰਗਤ ਕਰਕੇ, ਗੁਰੂ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵਿੱਚ ਮਿਲ ਕੇ ਆਪਣੇ ਇਸ ਜੀਵ ਆਤਮੇ ਦਾ, ਇੱਥੇ ਮਨ ਤੋਂ ਭਾਵ ਜੀਵ ਆਤਮਾ ਹੈ, ਆਪਣੇ ਜੀਵ ਆਤਮੇ ਦਾ ਉਧਾਰ ਮੈਂ ਗੁਰੂ ਕੀ ਸੰਗਤ ਵਿੱਚ ਮਿਲ ਕੇ ਕਰ ਲਵਾਂ।
ਮਤ ਬੁੱਧ ਸੁਰਤ ਨਾਹੀਂ ਚਤੁਰਾਈ।
ਹੁਣ ਤਾਂ ਇਹੀ ਬੇਨਤੀ ਕਰਦਾ ਹਾਂ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਜੀ, ਨਾ ਤਾਂ ਮੇਰੇ ਕੋਲੇ ਮਤ ਹੈ ਤੇ ਨਾ ਬੁੱਧ ਹੈ। ਮਤ ਨਾ ਤਾਂ ਕੋਈ ਵਿਹਾਰਕ ਗੱਲਾਂ ਦੀ ਮੈਨੂੰ ਮਤ ਹੈ, ਨਾ ਹੀ ਮੇਰੀ ਆਤਮ ਵਿਸ਼ੈਣੀ ਬੁੱਧੀ ਹੈ। ਸੁਰਤ ਸ੍ਰੇਸ਼ਟ ਪ੍ਰੀਤੀ ਵੀ ਨਹੀਂ, ਮੇਰੀ ਸੁਰਤ ਵੀ ਇੰਨੀਆਂ ਉਚਾਈਆਂ ਤੇ ਉੱਡਣ ਵਾਲੀ ਨਹੀਂ। ਔਰ ਇਸੇ ਪ੍ਰਕਾਰ ਨਾ ਹੀ ਚਤੁਰਾਈ, ਦੁਨੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵਿਹਾਰਕ ਚਤੁਰਾਈਆਂ ਵੀ ਮੇਰੇ ਪਾਸ ਨਹੀਂ। ਇਹਨਾਂ ਸਾਰੀਆਂ ਦਾ, ਚਤੁਰਾਈਆਂ ਦਾ, ਅਕਲਾਂ ਦਾ, ਸਿਆਣਪਾਂ ਦਾ, ਸੁਰਤ ਬੁੱਧ ਦਾ ਹੰਕਾਰ ਹੁਣ ਮੈਂ ਛੱਡ ਦਿੱਤਾ ਹੋਇਆ ਹੈ।
ਜਾਂ ਲੈ ਮਿਲਾਈ।
ਹੁਣ ਤਾਂ ਮੈਂ ਇਹੀ ਜਾਣਦਾ ਹਾਂ ਕਿ ਵਾਹਿਗੁਰੂ ਆਪਣੀਆਂ ਚਤੁਰਾਈਆਂ ਬੁੱਧੀ ਦੀਆਂ ਸਿਆਣਪਾਂ ਕਰਕੇ ਨਹੀਂ ਮਿਲਿਆ ਜਾਣਾ, ਤਾਂ ਮਿਲੀਐ, ਤਾਂ ਹੀ ਆਪ ਜੀ ਨਾਲ ਮਿਲ ਸਕਦੇ ਹਾਂ। ਜਾਂ ਲੈ ਮਿਲਾਈ, ਜੇ ਆਪ ਕਿਰਪਾ ਕਰਕੇ ਮਿਲਾ ਲਵੇ ਤਾਂ, ਜੇ ਗੁਰੂ ਆਪਣੇ ਨਾਲ ਮਿਲਾ ਲਵੇ, ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਆਪਣੇ ਮਿਲ ਦੀ ਮਤ ਬਖਸ਼ਿਸ਼ ਕਰ ਦੇਵੇ ਤੇ ਮਿਲ ਲਵੇ, ਤਾਂ ਹੀ ਮਿਲਿਆ ਜਾ ਸਕਦਾ ਹੈ। ਆਪੋ ਨਹੀਂ ਮਿਲਿਆ ਜਾ ਸਕਦਾ, ਆਪਣੇ ਖਿਆਲਾਂ ਕਰਕੇ, ਆਪਣੀਆਂ ਚਤੁਰਾਈਆਂ ਕਰਕੇ ਨਹੀਂ। ਗੁਰਮਤ ਦੀ ਵਿਆਖਿਆ ਕਰਦਿਆਂ ਹੋਇਆਂ ਭਾਈ ਵੀਰ ਸਿੰਘ ਜੀ ਕਿੱਡਾ ਸੁੰਦਰ ਬਚਨ ਲਿਖਦੇ ਨੇ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਟੱਠੀ, ਬਦੋ ਬਦੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਚੜੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਏ ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਜਾ ਰਹੀਆਂ। ਉਹ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਿਆ, ਉਹ ਆਪਣੀ ਵਿਦਿਆ ਦਾ ਹੰਕਾਰ ਕਰਨ ਵਾਲਿਆ, ਆਪਣੇ ਆਪ ਨੂੰ ਪੜ੍ਹਿਆ ਲਿਖਿਆ ਕਹਾਉਣ ਵਾਲਿਆ, ਤੂੰ ਆਪਣੇ ਬੁੱਧੀ ਮੰਡਲ ਦੀ, ਆਪਣੀ ਅਕਲ ਦੀ ਕੈਦ ਵਿੱਚ ਬੈਠਾ ਰਹਿ, ਆਪਣੀ ਅਕਲ ਨੂੰ ਆਪਣੇ ਕੋਲ ਸਾਂਭ ਕੇ ਰੱਖ, ਅਕਲੋਂ ਪਰੇ ਬੁੱਧੀ ਦੀਆਂ ਸਾਰੀਆਂ ਸੀਮਾਵਾਂ ਤੇ ਹੱਦਾਂ ਤੋਂ ਪਰੇ ਜਿਹੜਾ ਵਲਵਲੇ ਦਾ ਦੇਸ਼ ਹੈ, ਪਿਆਰ ਦੇ ਵਲਵਲੇ ਦਾ, ਸ਼ਰਧਾ ਭਾਵਨਾ ਦੇ ਵਲਵਲੇ ਦਾ, ਸਾਡੀਆਂ ਜਾਰੀਆਂ ਤਾਂ ਉੱਥੇ ਲੱਗੀਆਂ, ਅਸੀਂ ਪ੍ਰੀਤੀ ਉੱਥੇ ਲਾਈ ਹੈ। ਇਉਂ ਆਪਣੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਨਹੀਂ, ਤਾਂ ਮਿਲਿਆ ਜਾ ਸਕਦਾ ਜੇ ਵਾਹਿਗੁਰੂ ਆਪ ਕਿਰਪਾ ਕਰਕੇ ਮਿਲਾ ਲਵੇ ਤਾਂ।
ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ।
ਨੈਣ ਸੰਤੋਖੇ, ਜਦੋਂ ਇਹ ਨੇਤਰ ਸੰਤੋਖ ਲਏ, ਮੁੰਦ ਲਏ, ਬੰਦ ਕਰ ਲਏ, ਕਿਹੜੇ ਪਾਸਿਓਂ ਜੀ? ਦੁਨੀਆਂਦਾਰੀ ਵੱਲੋਂ। ਜਿਹੜੇ ਇਹ ਸਾਡੇ ਪ੍ਰਤੱਖ ਨੇਤਰ ਕੇਵਲ ਦੁਨੀਆਂ ਦੇ ਪਦਾਰਥਾਂ ਨੂੰ ਹੀ ਨਿਸ਼ਚੇ ਕਰਨ ਵਿੱਚ ਲੱਗੇ ਹੋਏ ਨੇ, ਦੁਨੀਆਂ ਦੀ ਚਕਾਚੌਂਧ ਵੇਖਣ ਦੇ ਵਿੱਚ ਹੀ ਗਲਤਾਨ ਹੋਏ ਨੇ। ਇਧਰੋਂ ਜਦੋਂ ਨੈਣਾਂ ਨੂੰ ਸੰਤੋਖ ਲਿਆ, ਪ੍ਰਭ ਦਰਸ਼ਨ ਪਾਇਆ, ਉਦੋਂ ਉਸ ਰੱਖਿਅਕ ਸਰੂਪ ਵਾਹਿਗੁਰੂ ਦੇ ਦਰਸ਼ਨਾਂ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਨੈਣ ਸੰਤੋਖੇ, ਅੰਤਰੀਵ ਨੇਤਰ, ਮਨ ਅਤੇ ਬੁੱਧ, ਮਨ ਨੂੰ ਆਪਣੇ ਤਰ੍ਹਾਂ ਤਰ੍ਹਾਂ ਦੇ ਸੰਕਲਪਾਂ ਵੱਲੋਂ ਸੰਤੋਖ ਲਿਆ ਤੇ ਬੁੱਧੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਿਆਣਪਾਂ ਤੇ ਚਤਰਾਈਆਂ ਵੱਲੋਂ ਸੰਤੋਖ ਲਿਆ। ਸੋ ਇਉਂ ਇਹਨਾਂ ਨੂੰ ਜਦੋਂ ਬੰਦ ਕਰ ਲਿਆ, ਆਪਣੇ ਇਹ ਮਨ ਅਤੇ ਬੁੱਧ ਦੋਵੇਂ ਕਾਬੂ ਵਿੱਚ ਕਰ ਲਏ, ਤਾਂ ਫਿਰ ਪ੍ਰਭ ਦਰਸ਼ਨ ਪਾਇਆ, ਪਰਮਾਤਮਾ ਦੇ ਦਰਸ਼ਨਾਂ ਦੀ ਪ੍ਰਾਪਤੀ ਹੋ ਗਈ। ਜਦੋਂ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਕਰ ਲਏ ਤਾਂ ਨੈਣ ਸੰਤੋਖੇ, ਇਹ ਨੇਤਰ ਰੱਜ ਗਏ, ਤ੍ਰਿਪਤ ਹੋ ਗਏ, ਇਹਨਾਂ ਨੂੰ ਆਨੰਦ ਆ ਗਿਆ, ਮਨ ਔਰ ਬੁੱਧ ਵੀ ਆਨੰਦਿਤ ਹੋ ਗਏ।
ਕਹੋ ਨਾਨਕ ਸਫਲ ਸੋ ਆਇਆ।
ਸਤਿਗੁਰੂ ਜੀ ਫਰਮਾਉਂਦੇ ਨੇ, ਫਿਰ ਜਿਸ ਨੇ ਇਉਂ ਪਰਮਾਤਮਾ ਦੇ ਦਰਸ਼ਨ ਪ੍ਰਾਪਤ ਕਰ ਲਏ, ਉਹ ਸੰਸਾਰ ਤੇ ਆਉਣਾ ਸਫਲਾ ਹੋ ਗਿਆ, ਕਿਉਂਕਿ ਜੀਵਨ ਮਿਲਿਆ ਹੀ ਪ੍ਰਭੂ ਦੀ ਪ੍ਰਾਪਤੀ ਲਈ ਹੈ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ, ਤਾਂ ਜੀਵਨ ਸੰਸਾਰ ਤੇ ਆਉਣਾ ਸਫਲਾ ਹੋ ਗਿਆ।
ਬਿਲਾਵਲ ਮਹੱਲਾ ਪੰਜਵਾਂ।
ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਹੋਰ ਬਖਸ਼ਿਸ਼ ਕਰਦੇ ਹਨ।
ਮਾਤ ਪਿਤਾ ਸੁਤ ਸਾਥਨਾ ਮਾਇਆ।
ਹਜ਼ੂਰ ਫਰਮਾਉਂਦੇ ਨੇ, ਪ੍ਰੇਮੀਆਂ ਨੈਣ ਸੰਤੋਖੇ, ਜਿਹੜੇ ਇਹ ਨੇਤਰ ਸੰਤੋਖੇ, ਕਿਧਰੋਂ ਬੰਦ ਕੀਤੇ, ਕਿਧਰੋਂ ਆਪਣੀ ਮਤ ਬੁੱਧ ਨੂੰ ਵਰਜਿਆ, ਜਿਹੜਾ ਦੁਨੀਆਂਦਾਰੀ ਦਾ ਮਨ ਵਿੱਚ ਮੋਹ ਲੱਗਾ ਹੋਇਆ, ਦੁਨੀਆਂਦਾਰੀ ਦੀ ਖਿੱਚ ਲੱਗੀ ਹੋਈ ਹੈ। ਹਜ਼ੂਰ ਫੁਰਮਾਨ ਕਰਦੇ ਨੇ, ਮਾਤ ਪਿਤਾ ਸੁਤ ਸਾਥ ਨਾ ਮਾਇਆ, ਨਾ ਤਾਂ ਤੇਰੀ ਮਾਤਾ ਤੇਰੇ ਸਦਾ ਸਾਥ ਰਹਿਣੀ ਹੈ, ਨਾ ਹੀ ਪਿਤਾ ਸਾਥੀ ਹੈ, ਨਾ ਹੀ ਪੁੱਤਰ ਸਾਥੀ ਨੇ, ਤੇ ਨਾ ਹੀ ਮਾਇਆ ਸਾਥ ਦੇਣ ਵਾਲੀ ਹੈ। ਮਾਤ ਪਿਤਾ ਇਹਨਾਂ ਨੂੰ ਵੀ ਛੱਡ ਕੇ ਚਲੇ ਜਾਣਾ ਜਾਂ ਇਹਨਾਂ ਸਾਥ ਛੱਡ ਜਾਣਾ? ਇਸੇ ਤਰ੍ਹਾਂ ਪੁੱਤਰ, ਸਕੇ ਸੰਬੰਧੀ, ਮਾਇਆ ਧਨ ਦੌਲਤ ਸਾਰੀ ਸਾਥ ਛੱਡ ਜਾਣ ਵਾਲੇ ਨੇ। ਫਿਰ ਔਖੀ ਘੜੀ ਵਿੱਚ, ਮੁਸ਼ਕਲ ਦੇ ਸਮੇਂ ਵਿੱਚ ਇਹ ਤੇਰਾ ਸਾਥ ਦੇਣ ਵਾਲੇ ਨਹੀਂ। ਦੁਨਿਆਵੀ ਖੇਤਰ ਵਿੱਚ ਭਾਵੇਂ ਕੋਈ ਨਾ ਕੋਈ ਸਾਥ ਦੇ ਦੇਵੇ, ਪਰ ਮਨ ਦੇ ਵਿੱਚੋਂ ਔਗਣਾਂ ਨੂੰ, ਵਿਸ਼ਿਆਂ ਵਿਕਾਰਾਂ ਨੂੰ ਮੇਟਣਾ, ਮਨ ਦੇ ਵਿੱਚੋਂ ਮੰਦੀਆਂ ਵਾਸ਼ਨਾਵਾਂ ਨੂੰ ਮੇਟਣਾ, ਇਹ ਤਾਂ ਨਹੀਂ ਨਾ ਇਹ ਕਰ ਸਕਦੇ। ਔਰ ਇਸੇ ਪ੍ਰਕਾਰ ਨਾ ਪ੍ਰਲੋਕ ਵਿੱਚ ਸਹਾਇਕ ਨੇ, ਨਾ ਸੰਗੀ ਨੇ, ਸਾਥੀ ਨੇ, ਭਾਈ ਇਉਂ ਕੋਈ ਵੀ ਤੇਰਾ ਸਾਥੀ ਨਹੀਂ। ਕਹਿਤ ਕਬੀਰ, ਕੋਈ ਨਹੀਂ ਤੇਰਾ। ਖਿਆਲ ਕਰਕੇ ਤੱਕ ਲੈ, ਕੋਈ ਤੇਰਾ ਸੰਗੀ ਨਹੀਂ, ਕੋਈ ਸਾਥੀ ਨਹੀਂ ਹੈ, ਕੋਈ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਦੇ ਸਮਰੱਥ ਨਹੀਂ ਹੈ।
ਸਾਧ ਸੰਗ ਸਭ ਦੁੱਖ ਮਿਟਾਇਆ।
ਜਿਸ ਦੇ ਵੀ ਦੁੱਖ ਮਿਟੇ ਨੇ, ਉਹਨਾਂ ਨੇ ਹਰ ਪ੍ਰਕਾਰ ਦਾ ਦੁੱਖ ਸਾਧ ਸੰਗਤ ਦੇ ਵਿੱਚੋਂ ਮਿਟਾਇਆ ਹੈ, ਗੁਰੂ ਕੀ ਸੰਗਤ ਵਿੱਚੋਂ, ਗੁਰੂ ਕੇ ਚਰਣਾਂ ਵਿੱਚੋਂ। ਸਤਿਗੁਰੂ ਮਹਾਰਾਜ ਦੀ ਸਾਧ ਸੰਗਤ ਵਿੱਚ ਆ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਇੱਥੇ ਦੁੱਖ ਮਿਟਦੇ ਨੇ। ਮਾਤਾ ਪਿਤਾ, ਪੁੱਤਰ, ਭਰਾ ਸਾਡੇ ਦੁੱਖਾਂ ਨੂੰ ਮੇਟ ਨਹੀਂ ਸਕਦੇ, ਧਨ ਦੌਲਤ ਸਾਡੇ ਦੁੱਖਾਂ ਨੂੰ ਕਦੇ ਵਾਸਤੇ ਖਤਮ ਨਹੀਂ ਕਰ ਸਕਦੀ, ਮੇਟ ਨਹੀਂ ਸਕਦੀ, ਕੇਵਲ ਤੇ ਕੇਵਲ ਸਾਧ ਸੰਗਤੀ ਹੈ। ਤਾਂ ਹੀ ਤਾਂ ਹਜ਼ੂਰ ਫਰਮਾਉਂਦੇ ਨੇ, ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ, ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਪ੍ਰੇਮੀਆਂ, ਜੇ ਸਦੀਵੀ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸੁੱਖਾਂ ਦਾ ਵਸੀਲਾ ਸਤਿਗੁਰਾਂ ਦੱਸਿਆ, ਗੁਰੂ ਕੀ ਸਾਧ ਸੰਗਤ, ਜਿਸ ਵਿੱਚੋਂ ਆਤਮਿਕ ਸੁੱਖ ਦੀ, ਬ੍ਰਹਮਾਨੰਦ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਉਂ ਜਨਮ ਮਰਨ ਦਾ ਦੁੱਖ, ਜਮਾਨੇ ਦੇ ਦੁੱਖ, ਔਰ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਅਨੇਕਾਂ ਅਧਿਭੂਤਕ, ਅਧਿਦੈਵਕ, ਅਧਿਆਤਮ ਤਾਪ ਦੁੱਖ ਨੇ, ਭਾਵ ਆਦਿ ਵਿਆਦੀ ਉਪਾਧੀ ਨੇ, ਇਹ ਸਾਰੇ ਸਾਧ ਸੰਗਤ ਵਿੱਚੋਂ ਮਿਟਦੇ ਹਨ।
ਰਵ ਰਹਿਆ ਪ੍ਰਭ ਸਭ ਮਹਿ ਆਪੇ।
ਪ੍ਰਭ ਜੋ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦੇ ਵਿੱਚ ਆਪ ਕੋ ਰਵ ਰਿਹਾ ਹੈ, ਸਾਰੀਆਂ ਜਗ੍ਹਾ ਤੇ ਉਹ ਵਿਆਪਕ ਹੈ, ਹਰ ਜਗ੍ਹਾ ਤੇ ਮੌਜੂਦ ਹੈ।
ਹਰ ਜਪ ਰਸਨਾ ਦੁੱਖ ਨਾ ਵਿਆਪੇ।
ਜੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਰਸਨਾ ਦੇ ਨਾਲ ਜਪਿਆ ਜਾਵੇ ਨਾ, ਸਾਧ ਸੰਗਤ ਵਿੱਚ ਮਿਲ ਕੇ, ਤਾਂ ਫਿਰ ਦੁੱਖ ਨਾ ਵਿਆਪੇ। ਇਹ ਜੰਮਣ ਮਰਨ ਦਾ ਦੁੱਖ ਨਹੀਂ ਵਿਆਪਦਾ, ਪ੍ਰਤੱਖ ਸਰੀਰਕ ਦੁੱਖ ਵੀ ਖਤਮ ਹੋ ਜਾਂਦੇ ਨੇ, ਮਿਟ ਜਾਂਦੇ ਨੇ, ਕਿਉਂਕਿ ਦੁੱਖਾਂ ਨੂੰ ਅਨੁਭਵ ਕਰਨ ਵਾਲਾ ਅਗਿਆਨ ਹੀ ਹਿਰਦੇ ਵਿੱਚੋਂ ਮਿਟ ਜਾਂਦਾ ਹੈ। ਦੁੱਖ ਸੋਗ ਕਾ ਢਾਹੇ ਉਹ ਡੇਰਾ, ਅਨੰਦ ਮੰਗਲ ਬਿਸਰਾਮਾ, ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ। ਜਿੰਨਾ ਚਿਰ ਮਨ ਅੰਦਰ ਇਹ ਅਗਿਆਨਤਾ ਹੈ, ਆਪਣੇ ਸਰੀਰ ਦੀ ਪਕੜ ਹੈ, ਜਿੰਨਾ ਚਿਰ ਇਉਂ ਅਸੀਂ ਤਨ ਹੰਤਾ ਦੇ ਵਿੱਚ ਹਾਂ, ਉਹਨਾਂ ਚਿਰ ਇਹ ਦੁੱਖ ਦੁੱਖ ਜਾਪਦੇ ਨੇ। ਤੇ ਜਦੋਂ ਇਹ ਤਨ ਹੰਤਾ ਛੁੱਟ ਜਾਵੇ, ਜਦੋਂ ਇਹ ਅਗਿਆਨਤਾ ਗੁਰੂ ਕੀ ਕਿਰਪਾ ਨਾਲ ਮਿਟ ਜਾਵੇ, ਫਿਰ ਤਾਂ ਆਰੇ ਦੇ ਦੰਦਿਆਂ ਹੇਠਾਂ ਵੀ ਦੁੱਖ ਨਹੀਂ, ਬੰਦ ਬੰਦ ਘਟਵਾਉਂਦਿਆਂ ਵੀ ਦਰਦ ਨਹੀਂ ਹੁੰਦੀ, ਪੀੜ ਨਹੀਂ ਹੁੰਦੀ, ਫਿਰ ਤਾਂ ਗੁਰੂ ਕੀ ਕਿਰਪਾ ਦੇ ਨਾਲ ਦੇਗੇ ਵਿੱਚ ਉਬਾਲੇ ਜਾਂਦਿਆਂ ਵੀ ਕੋਈ ਸੇਕ ਨਹੀਂ ਲੱਗਦਾ। ਕੀ ਵਰਣਨ ਇਤਿਹਾਸ ਦੇ ਕੀਤੇ ਜਾਣ, ਗਿਆਨਵਾਨਾਂ ਦੀ ਅਵਸਥਾ, ਪਰਮਾਤਮਾ ਦੇ ਨਾਮ ਨੂੰ ਜਪਣ ਵਾਲਿਆਂ ਦੀ ਅਵਸਥਾ। ਇਉਂ ਭਾਈ ਜਦੋਂ ਰਸਨਾ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਸਿਮਰਿਆ ਜਾਵੇ ਪਰਮਾਤਮਾ ਨੂੰ, ਤਾਂ ਕੋਈ ਵੀ ਦੁੱਖ ਨਹੀਂ ਵਿਆਪਦੇ। ਜਨਮ ਮਰਨ ਦੇ ਦੁੱਖ ਵੀ ਨੇੜੇ ਨਹੀਂ ਆਉਂਦੇ, ਜਮ ਵੀ ਨਜ਼ਦੀਕ ਨਹੀਂ ਆਉਂਦੇ। ਵਿਸਰਾਮ ਦੇ ਕੇ ਹਜ਼ੂਰ ਫੁਰਮਾਉਂਦੇ ਹਨ।
ਤਿੱਖਾ ਭੂਖ ਬਹੁਤ ਤਪਤ ਵਿਆਪਿਆ,
ਜੀਵ ਨੂੰ ਇਸ ਸੰਸਾਰ ਵਿੱਚ ਤਿੱਖਾ ਕਹਿੰਦੇ, ਤ੍ਰੇਹ ਨੂੰ, ਵਾਰ ਵਾਰ ਪਿਆਸ, ਭੂਖ ਤਰ੍ਹਾਂ ਤਰ੍ਹਾਂ ਦੀ ਭੁੱਖ ਹਰ ਵਕਤ ਪਦਾਰਥਾਂ ਦੀ ਲੱਗੀ ਰਹਿੰਦੀ ਹੈ। ਪੇਟ ਦੀ ਭੁੱਖ ਜੀਵ ਨੂੰ ਭਰਮਾਈ ਰੱਖਦੀ ਹੈ। ਬਹੁਤ ਤਪਤ ਵਿਆਪਿਆ, ਬੜੀ ਤਪਸ਼ ਵਿਆਪੀ ਰਹਿੰਦੀ ਹੈ, ਦੁੱਖਾਂ ਦੀ ਤਪਸ਼ ਹੈ। ਇਹ ਜਿਹੜੀ ਪਿਆਸ ਹੈ, ਵਾਰ ਵਾਰ ਗਲਾ ਸੁੱਕਦਾ, ਪਾਣੀ ਪੀਣਾ ਪੈਂਦਾ, ਵਾਰ ਵਾਰ ਭੋਜਨ ਖਾਣਾ ਪੈਂਦਾ, ਦੁੱਖਾਂ ਦੀ ਤਪਸ਼, ਅੰਦਰ ਈਰਖਾ ਦੀ ਸਾੜੇ ਦੀ ਤਪਸ਼। ਇਸੇ ਤਰ੍ਹਾਂ ਤਿੱਖਾ ਵਿਸ਼ਿਆਂ ਵਿਕਾਰਾਂ ਦੀ ਤ੍ਰਿਖਾ ਹੈ, ਮਨ ਅੰਦਰ ਤੇ ਹੈ, ਪਿਆਸ ਹੈ। ਇੱਕ ਵਾਰ ਵਿਸ਼ੇ ਵਿਕਾਰ ਭੋਗੇ, ਹੋਰ ਭੋਗਣ ਦੀ ਇੱਛਾ ਬਣਦੀ, ਲਾਲਸਾ ਬਣਦੀ ਹੈ। ਭੁੱਖ ਤ੍ਰਿਸ਼ਨਾ ਦੀ ਹੈ, ਪਦਾਰਥਾਂ ਦੀ ਹੈ, ਕਦੇ ਵੀ ਮਨ ਰਜਦਾ ਨਹੀਂ, ਹੋਰ ਭੁੱਖ ਅਗਾਂਹ ਅਗਾਂਹ ਵੱਧਦੀ ਜਾਂਦੀ ਹੈ। ਜਿਉਂ ਪਾਵਕ ਇੰਧਨ ਨਹੀਂ ਧਰਾਤਾ, ਬਿਨ ਹਰ ਕਹਾਂ ਅਗਾਹੀ, ਜਿਵੇਂ ਬਾਲਣ ਪਾਉਣ ਨਾਲ ਅੱਗ ਕਦੇ ਨਹੀਂ ਨਾ ਰੱਜਦੀ, ਇਵੇਂ ਜਿੰਨੇ ਮਰਜ਼ੀ ਪਦਾਰਥ ਮਿਲੇ ਜਾਣ, ਮਨ ਨਹੀਂ ਰੱਜਦਾ। ਤਪਸ਼ ਦੁੱਖਾਂ ਦੀ ਹੈ, ਤਪਸ਼ ਵਿਕਾਰਾਂ ਦੀ ਹੈ, ਤਪਸ਼ ਈਰਖਾ ਦੀ ਹੈ, ਤਪਸ਼ ਸਾੜੇ ਦੀ ਹੈ। ਤਰ੍ਹਾਂ ਤਰ੍ਹਾਂ ਦੀ ਇਉਂ ਤਪਸ਼ ਵਿਆਪੀ ਹੋਈ ਹੈ ਜੀਵ ਨੂੰ ਸੰਸਾਰ ਅੰਦਰ।
ਸੀਤਲ ਭਏ ਹਰ ਹਰ ਜਸ ਜਾਪਿਆ,
ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਤੇ ਦੁੱਖਾਂ ਨੂੰ ਹਰਨ ਵਾਲਾ ਹੈ, ਜਦੋਂ ਉਸ ਪਰਮਾਤਮਾ ਨੂੰ ਜਪਿਆ, ਵਾਹਿਗੁਰੂ ਦਾ ਜਸ ਕੀਤਾ, ਤਾਂ ਸੀਤਲ ਭਏ, ਠੰਡੇ ਠਾਰ ਹੋ ਗਏ, ਤਪਸ਼ਾਂ ਸਾਰੀਆਂ ਹੀ ਬੁੱਝ ਗਈਆਂ। ਸਾਰੀ ਉਹ ਜਿਹੜੀ ਭੁੱਖ ਤ੍ਰੇ ਸੀ ਉਹ ਵੀ ਖਤਮ ਹੋ ਗਈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੇ, ਪ੍ਰਭ ਸਿਮ ਲਾਗੈ ਪੂਰਨ ਧਿਆਨ। ਇਉਂ ਉਹ ਭੁੱਖ ਤ੍ਰਿਖਾ ਪ੍ਰਤੱਖ ਤੌਰ ਤੇ ਵੀ ਮਨੁੱਖ ਦੇ ਕੰਟਰੋਲ ਵਿੱਚ ਆ ਜਾਂਦੀ ਹੈ। ਆਤਪ ਸੀਤ ਸ਼ੁਧਾ ਤਿਖਾ, ਇਨਕੋ ਸਹਿਨ ਸੁਭਾਵ, ਤਾਹੇ ਤਿੱਖਿਆ ਕਹਿਤ ਹੈ ਕੋਵਿਦ ਮੁਨਵਰ ਰਾਵ। ਚਾਹੇ ਆਤਪ ਸੋ ਗਰਮੀ ਹੈ, ਚਾਹੇ ਸੀਤ ਬਹੁਤੀ ਠੰਡ ਹੈ, ਆਤਪ ਸੀਤ ਸ਼ੁਧਾ ਤਿਖਾ, ਭਾਵੇਂ ਭੁੱਖ ਹੈ ਤੇ ਭਾਵੇਂ ਤ੍ਰੇਹ ਹੈ, ਇਨਕੋ ਸਹਿਣ ਸੁਭਾਵ, ਇਹਨਾਂ ਸਾਰਿਆਂ ਨੂੰ ਸਹਿਣ ਵਾਲਾ ਸੁਭਾਅ ਬਣ ਜਾਂਦਾ ਹੈ ਗੁਰਮੁਖਾਂ ਪਿਆਰਿਆਂ ਦਾ। ਨਾ ਪ੍ਰਵਾਹ ਠੰਡ ਦੀ ਤੇ ਨਾ ਪਾਲੇ ਦੀ, ਨਾ ਗਰਮੀ ਦੀ, ਨਾ ਇਸ ਉਸਨ ਨਹੀਂ ਇਸ ਜਾਲਾ, ਨਾ ਤਾਂ ਉਸ਼ਨ ਗਰਮੀ ਹੈ ਤੇ ਨਾ ਹੀ ਜਾਲਾ ਜਾਡਾ ਭਾਵ ਠੰਡ ਹੈ। ਔਰ ਇਸੇ ਪ੍ਰਕਾਰ ਭੁੱਖ ਅਤੇ ਤੇਹ ਦੀ ਪ੍ਰਵਾਹ ਵੀ ਨਹੀਂ। ਆਪਾਂ ਗੁਰਮੁਖਾਂ ਪਿਆਰਿਆਂ ਦੇ ਜੀਵਨ ਪੜ੍ਹਦੇ ਹਾਂ ਨਾ, ਕਈ ਕਈ ਦਿਨਾਂ ਦੀਆਂ ਅਖੰਡ ਸਮਾਧੀਆਂ, ਪਤਾ ਹੀ ਨਹੀਂ ਕਿ ਭੋਜਨ ਵੀ ਛਕਣਾ, ਪਾਣੀ ਵੀ ਛਕਣਾ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਿੰਨ ਤਿੰਨ ਮਹੀਨੇ ਲਗਾਤਾਰ ਬਿਨਾਂ ਅੰਨ ਪਾਣੀ ਤੋਂ ਸਿਮਰਨ ਵਿੱਚ ਜੁੜੇ ਰਿਹਾ ਕਰਦੇ ਸੀ। ਇੰਨੀ ਜ਼ਿਆਦਾ ਬੰਦਗੀ, ਤਿੰਨ ਤਿੰਨ ਮਹੀਨੇ ਪਾਣੀ ਦੀ ਛਿੱਟ ਵੀ ਮੂੰਹ ਅੰਦਰ ਨਹੀਂ ਜਾਣ ਦੇਣੀ, ਬਸ ਬੰਦਗੀ ਵਿੱਚ ਜੁੜੇ ਰਹਿਣਾ, ਲੀਨ ਰਹਿਣਾ। ਭੁੱਖ ਤੇ ਮਿਟ ਹੀ ਜਾਂਦੀ ਹੈ, ਵਾਹਿਗੁਰੂ ਦੇ ਨਾਮ ਦਾ ਰਸ ਹੀ ਐਸਾ ਆ ਜਾਂਦਾ ਹੈ। ਤੇ ਅੰਤਰੀਵ ਤੌਰ ਤੇ ਪਦਾਰਥਾਂ ਦੀ ਤ੍ਰਿਸ਼ਨਾ ਔਰ ਤਰ੍ਹਾਂ ਤਰ੍ਹਾਂ ਦੀ ਇਹ ਦੁਨਿਆਵੀ ਭੁੱਖ, ਇਹ ਵੀ ਮਿਟ ਜਾਂਦੀ, ਖਤਮ ਹੋ ਜਾਂਦੀ ਹੈ। ਤਰ੍ਹਾਂ ਤਰ੍ਹਾਂ ਦੀ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਤੇ ਦੁੱਖਾਂ ਦੀ ਤਪਸ਼ ਹੈ, ਇਹ ਵੀ ਮਿਟ ਗਈ, ਸੀਤਲ ਪਏ। ਮਹਾਰਾਜ ਕਹਿੰਦੇ ਨੇ, ਤਪਤ ਗੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀਓ। ਠੰਡਾ ਠਾਰ ਪਰਮਾਤਮਾ ਦਾ ਨਾਮ ਸਤਿਗੁਰਾਂ ਨੇ ਐਸਾ ਬਖਸ਼ਿਆ ਕਿ ਹਿਰਦੇ ਵਿੱਚੋਂ ਦੁੱਖਾਂ ਦਾ ਔਰ ਤਰ੍ਹਾਂ ਤਰ੍ਹਾਂ ਦੀਆਂ ਅਲਾਮਤਾਂ ਦਾ ਤਪਦਾ ਹੋਇਆ ਗੜਾਹਾ ਬੁਝ ਗਿਆ, ਠੰਡਾ ਠਾਰ ਹੋ ਗਿਆ। ਰੋਜ਼ ਤਕਰੀਬਨ ਆਪਾਂ ਵਚਨ ਸਰਵਣ ਕਰਦੇ ਹਾਂ, ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ, ਆਪ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ। ਇਸੇ ਤਰ੍ਹਾਂ ਹੋਰ ਬਚਨ ਨੇ ਗੁਰਬਾਣੀ ਵਿੱਚ, ਬਲ ਤੋਂ ਜਲ ਤੋਂ ਤੌਕਿਆ, ਬਲ ਦੇ ਜਲ ਦੇ ਸੜਦੇ ਬਲ ਦੇ ਸਾਡੇ ਹਿਰਦਿਆਂ ਤੇ ਤੌਕਿਆਂ ਤੋਂ ਭਾਵ ਸਤਿਗੁਰਾਂ ਨੇ ਤਰੌਂਕਾ ਮਾਰ ਦਿੱਤਾ, ਜਿਵੇਂ ਪਾਣੀ ਤਰੌਂਕ ਦੇਈਦਾ ਨਾ, ਬਲ ਤੋਂ ਜਲ ਤੋਂ ਤੌਕਿਆ। ਮਹਾਰਾਜ ਜੀ ਨੇ ਤਰੌਂਕਾ ਮਾਰ ਦਿੱਤਾ ਪਰਮਾਤਮਾ ਦੇ ਨਾਮ ਰੂਪੀ ਜਲ ਦਾ ਸਾਡੇ ਸੜਦੇ ਬਲ ਦੇ ਹਿਰਦਿਆਂ ਤੇ, ਗੁਰ ਚੰਦਨ ਸੀਤ ਲਾਏ, ਚੰਦਨ ਵਰਗੀ ਠੰਡਕ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਚੰਦਨ ਵਿੱਚ ਇੰਨੀ ਠੰਡਕ ਹੈ ਕਿ ਤੇਲ ਦਾ ਕੜਾਹਾ ਉਬਲਦਾ ਹੋਵੇ, ਖੌਲਦਾ ਹੋਵੇ, ਉਹਦੇ ਵਿੱਚ ਥੋੜਾ ਜਿਹਾ ਚੰਦਨ ਪਾ ਦਈਏ ਤਾਂ ਇਕਦਮ ਉਹਨੂੰ ਠੰਡਾ ਜਖ ਕਰ ਦਿੰਦਾ ਹੈ। ਇਸੇ ਤਰ੍ਹਾਂ ਸੀਤਲਤਾ ਚੰਦਨ ਵਰਗੀ ਸਤਿਗੁਰਾਂ ਨੇ ਹਿਰਦੇ ਵਿੱਚ ਬਖਸ਼ਿਸ਼ ਕਰ ਦਿੱਤੀ। ਜਦੋਂ ਵਾਹਿਗੁਰੂ ਦਾ ਜਸ ਜਪਿਆ, ਪਰਮਾਤਮਾ ਦਾ ਜਸ ਕੀਤਾ, ਵਾਹਿਗੁਰੂ ਦਾ ਨਾਮ ਜਪਿਆ ਹੈ,
ਕੋਟ ਜਤਨ ਸੰਤੋਖ ਨਾ ਪਾਇਆ,
ਕਰੋੜਾਂ ਜਤਨ ਕਰ ਲਏ, ਬੜਾ ਮਨ ਨੂੰ ਰੋਕ ਰੋਕ ਕੇ ਵੇਖ ਲਿਆ, ਬੜੇ ਸਾਧਨ ਵੀ ਕਰ ਲਏ ਤਰ੍ਹਾਂ ਤਰ੍ਹਾਂ ਦੇ, ਕਿ ਇਹ ਮਨ ਭਟਕਣੋਂ ਰੁਕ ਜਾਵੇ, ਮਨ ਦੀ ਤ੍ਰਿਸ਼ਨਾ ਦੀ ਭੁੱਖ ਮਿਟ ਜਾਵੇ, ਪਰ ਕਰੋੜਾਂ ਯਤਨਾਂ ਕਰਕੇ ਵੀ ਸੰਤੋਖ ਦੀ ਪ੍ਰਾਪਤੀ ਨਹੀਂ ਹੋਈ।
ਮਨ ਤ੍ਰਿਪਤਾਨਾ ਹਰ ਗੁਣ ਗਾਇਆ,
ਪਰ ਜਦੋਂ ਵਾਹਿਗੁਰੂ ਦੇ ਗੁਣ ਗਾਇਨ ਕੀਤੇ ਨੇ ਤਾਂ ਮਨ ਤ੍ਰਿਪਤਾਨਾ, ਇਹ ਮਨ ਰੱਜ ਗਿਆ, ਸੰਤੋਖ ਵਿੱਚ ਆ ਗਿਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਇਉਂ ਨਾਮ ਸਦਕਾ ਤ੍ਰਿਸ਼ਨਾ ਬੁੱਝਦੀ ਹੈ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੇ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜੋ ਤ੍ਰਿਸ਼ਨਾ ਕਰੋੜਾਂ ਜਤਨਾ ਕਰਕੇ ਬੁੱਝੀ ਨਹੀਂ ਸੀ, ਜਿਹੜਾ ਸੰਤੋਖ ਕਰੋੜਾਂ ਉਪਾਵਾਂ ਕਰਮਾਂ ਧਰਮਾਂ ਕਰਕੇ ਵੀ ਪ੍ਰਾਪਤ ਨਹੀਂ ਸੀ ਹੋਇਆ, ਵਾਹਿਗੁਰੂ ਦੇ ਗੁਣ ਗਾਉਣ ਨਾਲ ਮਨ ਤ੍ਰਿਪਤ ਹੋ ਗਿਆ, ਤ੍ਰਿਸ਼ਨਾ ਬੁੱਝ ਗਈ, ਸੰਤੋਖ ਆ ਗਿਆ।
ਦੇਹੂ ਭਗਤ ਪ੍ਰਭ ਅੰਤਰ ਜਾਮੀ।
ਇਸ ਲਈ ਗੁਰੂ ਕੇ ਚਰਨਾਂ ਵਿੱਚ ਵਾਹਿਗੁਰੂ ਦੇ ਸਨਮੁਖ ਇਹੀ ਬੇਨਤੀ ਕਰੀਏ ਕਿ ਹੇ ਅੰਤਰ ਜਾਮੀ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਪ੍ਰਭ ਰੱਖਿਅਕ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰਕੇ ਆਪਣੀ ਭਗਤੀ ਦੇਹੋ। ਦੇਹੋ ਭਗਤ ਤੱਤੇ ਨੂੰ ਸਿਹਾਰੀ ਹੈ, ਜਿਸ ਤੋਂ ਭਾਵ ਹੈ ਭਗਤੀ। ਮਹਾਰਾਜ ਆਪਣੀ ਭਗਤੀ ਦਾ ਦਾਨ ਕਿਰਪਾ ਕਰਕੇ ਬਖਸ਼ੋ।
ਨਾਨਕ ਕੀ ਬੇਨੰਤੀ ਸਵਾਮੀ।
ਹੇ ਮੇਰੇ ਸਵਾਮੀ, ਹੇ ਮਾਲਕ, ਆਪ ਜੀ ਦੇ ਚਰਨਾਂ ਵਿੱਚ ਮੇਰੀ ਇਹੀ ਬੇਨਤੀ ਹੈ, ਇਹੀ ਅਰਦਾਸ ਹੈ, ਆਪਣੀ ਭਗਤੀ ਦਾ ਦਾਨ ਮੈਨੂੰ ਕਿਰਪਾ ਕਰਕੇ ਬਖਸ਼ੋ। ਸੇਖ ਫਰੀਦੈ ਖੈਰ ਦੀਜੈ ਬੰਦਗੀ, ਬੰਦਗੀ ਦਾ ਖੈਰ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਪਾ ਦਿਓ।
ਬਿਲਾਵਲ ਮਹੱਲਾ ਪੰਜਵਾਂ।
ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਗੇ ਫੁਰਮਾਨ ਕਰਦੇ ਹਨ,
ਗੁਰ ਪੂਰਾ ਵਡਭਾਗੀ ਪਾਈ ਹੈ।
ਪੂਰਾ ਗੁਰੂ ਜੀਵਨ ਅੰਦਰ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਪਹਿਲੀ ਗੱਲ, ਮਨੁੱਖ ਦੇ ਮਨ ਵਿੱਚ ਜਲਦੀ ਕੀਤੇ ਗੁਰੂ ਵਾਲੇ ਬਣਨ ਦਾ ਖਿਆਲ ਹੀ ਨਹੀਂ ਆਉਂਦਾ, ਸਾਰਾ ਸਾਰਾ ਜੀਵਨ ਵੀ ਕਈ ਵਾਰ ਨਿਗੂਰੇ ਪੁਣੇ ਵਿੱਚ ਨਿਕਲ ਜਾਂਦਾ ਹੈ, ਤੇ ਜੇ ਕੋਈ ਖਿਆਲ ਮਾਤਰ ਆਇਆ ਵੀ ਤਾਂ ਬਹੁ ਗਿਣਤੀ ਅਧੂਰਿਆਂ ਦੇ, ਕੱਚਿਆਂ ਦੇ, ਪਖੰਡੀਆਂ ਦੇ ਚੁੰਗਲ ਵਿੱਚ ਫਸ ਕੇ ਰਹਿ ਜਾਂਦੀ ਹੈ। ਉਹਨਾਂ ਤੇ ਐਸਾ ਨਿਸ਼ਚਾ ਮਨ ਅੰਦਰ ਬਣ ਜਾਂਦਾ ਕਿ ਹੋਰ ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ। ਮਹਾਰਾਜ ਕਹਿੰਦੇ, ਪੂਰਾ ਗੁਰੂ ਵੱਡਿਆਂ ਭਾਗਾਂ ਸਦਕਾ ਪ੍ਰਾਪਤ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈ ਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲੇ ਸ਼ੁਭ ਕਰਮਾਂ ਦਾ ਅੰਕੁਰ ਜਦੋਂ ਫੁੱਟ ਪਵੇ, ਫੇਰ ਨਾਮ ਰਸੀਏ ਵੈਰਾਗੀ, ਗੁਰੂ ਪਿਆਰਿਆਂ ਦੀ ਸੰਗਤ, ਗੁਰੂ ਪਿਆਰਿਆਂ ਦੀ ਸੰਗਤ ਵਿੱਚੋਂ ਗੁਰੂ ਕੀ ਸਿੱਖੀ ਪ੍ਰਾਪਤ ਹੁੰਦੀ ਹੈ। ਵੱਡਿਆਂ ਭਾਗਾਂ ਦੇ ਨਾਲ ਭਾਈ ਪੂਰਾ ਗੁਰੂ ਪਾਇਆ ਜਾਂਦਾ ਹੈ, ਪੂਰੇ ਗੁਰੂ ਕੀ ਪ੍ਰਾਪਤੀ ਹੁੰਦੀ ਹੈ, ਪੂਰਨ ਗੁਰੂ ਕੇ ਲੜ ਲੱਗਿਆ ਜਾਂਦਾ ਹੈ।
ਮਿਲ ਸਾਧੂ ਹਰ ਨਾਮ ਧਿਆਈਐ,
ਤੇ ਪੂਰੇ ਗੁਰੂ ਕੀ ਸੰਗਤ ਵਿੱਚ ਮਿਲ ਕੇ ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ, ਐਸੇ ਸਾਧੂ ਰੂਪ ਸਤਿਗੁਰਾਂ ਦੇ ਨਾਲ ਮਿਲ ਕੇ ਫੇਰ ਵਾਹਿਗੁਰੂ ਦਾ ਨਾਮ ਧਿਆਇਆ ਜਾਂਦਾ ਹੈ। ਮਿਲ ਸਾਧੂ ਹਰ ਨਾਮ ਧਿਆਈਐ, ਉਹ ਸਾਧੂ ਜਨ ਗੁਰਮੁਖ ਸਾਧ ਅਸਾਧ ਸਾਧ ਵਖਾਣੀਐ, ਗੁਰੂ ਕੇ ਬਖਸ਼ੇ ਹੋਏ ਜਿਹੜੇ ਸਾਧੂ ਜਨ ਪ੍ਰਭੂ ਦੇ ਪਿਆਰੇ ਨੇ, ਗੁਰੂ ਕੇ ਲੜ ਲੱਗ ਕੇ ਫਿਰ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਧਿਆਇਆ ਜਾਂਦਾ, ਅਰਾਧਿਆ ਜਾਂਦਾ, ਜਪਿਆ ਜਾਂਦਾ ਹੈ।
ਪਾਰ ਬ੍ਰਹਮ ਪ੍ਰਭ ਤੇਰੀ ਸਰਨਾ।
ਇਸ ਲਈ ਗੁਰੂ ਕੇ ਲੜ ਲੱਗੀਏ, ਗੁਰੂ ਵਾਲੇ ਬਣੀਏ, ਗੁਰੂ ਪਿਆਰਿਆਂ ਦੀ ਸੰਗਤ ਕਰੀਏ, ਤੇ ਬੇਨਤੀ ਗੁਰਚਰਨਾਂ ਵਿੱਚ ਕਰੀਏ ਵਾਹਿਗੁਰੂ ਜੀ ਦੇ ਸਨਮੁਖ। ਪਾਰ ਬ੍ਰਹਮ ਪ੍ਰਭ, ਹੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਹੇ ਬ੍ਰਹਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ, ਹੇ ਪ੍ਰਭ ਸਰਬ ਕਲਾ ਸਮਰੱਥ ਰੱਖਿਆ ਕਰਨੇ ਹਾਰੇ ਵਾਹਿਗੁਰੂ, ਤੇਰੀ ਸਰਨਾ, ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਤੇਰਾ ਓਟ ਆਸਰਾ ਲਿਆ ਹੈ। ਸਾਧ ਸੰਗਤ ਜੀ, ਇੱਥੇ ਇੱਕ ਬੇਨਤੀ ਕਰਨ ਨੂੰ ਮਨ ਕਰਦਾ ਹੈ। ਅਸੀਂ ਅੱਜ ਕੱਲ੍ਹ ਗੁਰਬਾਣੀ ਦਾ ਉਚਾਰਨ ਆਮ ਬੋਲੀ ਦੀ ਤਰ੍ਹਾਂ, ਆਮ ਭਾਸ਼ਾ ਦੀ ਤਰ੍ਹਾਂ ਕਰਨਾ ਆਰੰਭ ਕਰ ਦਿੱਤਾ ਹੈ। ਸਤਿਗੁਰੂ ਜੀ ਨੇ ਜਿਹੜਾ ਸਾਨੂੰ ਗੁਰਮੁਖੀ ਅੱਖਰ ਬਖਸ਼ਿਸ਼ ਕੀਤੇ ਨੇ, ਅੱਖਰਾਂ ਦੀ ਘਾੜਤ ਘੜੀ ਹੈ, ਊੜੇ ਤੋਂ ਅੜਾੜੇ ਤੱਕ ਉਹ 35 ਅੱਖਰ ਨੇ, ਔਰ ਇਹਨਾਂ 35 ਅੱਖਰਾਂ ਦੇ ਵਿੱਚ ਪੈਰ ਬਿੰਦੀ ਵਾਲਾ ਅੱਖਰ ਕੋਈ ਨਹੀਂ। ਹੋਰ ਭਾਸ਼ਾਵਾਂ ਵਿੱਚੋਂ ਜਿਹੜੇ ਲਫ਼ਜ਼ ਸਾਡੀ ਭਾਸ਼ਾ ਵਿੱਚ ਆਏ, ਪੰਜਾਬ ਵਿੱਚ ਬੋਲੀ ਜਾਣ ਕਰਕੇ ਇਸਨੂੰ ਪੰਜਾਬੀ ਕਿਹਾ ਗਿਆ, ਉਹਦੇ ਵਿੱਚ ਜਿਵੇਂ ਕੋਈ ਸੰਸਕ੍ਰਿਤ ਦੇ ਲਫ਼ਜ਼ ਨੇ, ਕੋਈ ਫਾਰਸੀ ਅਰਬੀ ਵਗੈਰਾ ਦੇ ਨੇ, ਉਹਨਾਂ ਦੇ ਵਿੱਚੋਂ ਪੈਰ ਬਿੰਦੀ ਵਾਲੇ ਅੱਖਰ ਸਾਡੀ ਭਾਸ਼ਾ ਵਿੱਚ ਆਉਂਦੇ ਨੇ। ਸੱਸੇ ਪੈਰ, ਖੱਖੇ ਪੈਰ, ਜੱਜੇ ਪੈਰ, ਫੱਫੇ ਪੈਰ ਇਤਿਆਦਿਕ ਜਿੰਨੇ ਵੀ ਨੇ। ਤੇ ਹੁਣ ਆਪਾਂ ਗੁਰਬਾਣੀ ਦੀ ਜੇ ਵਿਚਾਰ ਕਰੀਏ ਨਾ, ਹਰ ਭਾਸ਼ਾ ਨੂੰ ਲਿਖਣ ਵਾਸਤੇ ਇੱਕ ਲਿਪੀ ਹੁੰਦੀ ਹੈ। ਬਾਅਦ ਵਿੱਚ ਵਿਦਵਾਨਾਂ ਨੇ ਭਾਵੇਂ ਇਹ ਅੱਖਰ ਘੜ ਲਏ, ਪਰ ਊੜੇ ਤੋਂ ਰਾੜੇ ਤੱਕ ਜਿਹੜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ 35 ਅੱਖਰੀ ਬਖਸ਼ੀ, ਉਹਦੇ ਵਿੱਚ ਬਿੰਦੀ ਵਾਲੇ ਅੱਖਰ ਨਹੀਂ, ਲਿਪੀ ਗੁਰਮੁਖੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਭਾਸ਼ਾਵਾਂ ਅਨੇਕ ਨੇ, ਅਨੇਕਾਂ ਭਾਸ਼ਾਵਾਂ, ਪਰ ਅਨੇਕਾਂ ਭਾਸ਼ਾਵਾਂ ਲਿਖਦਿਆਂ ਹੋਇਆਂ ਸਤਿਗੁਰਾਂ ਨੇ ਲਿਪੀਆਂ ਉਹਨਾਂ ਭਾਸ਼ਾਵਾਂ ਦੀਆਂ ਨਹੀਂ ਵਰਤੀਆਂ, ਲਿਪੀ ਗੁਰਮੁਖੀ ਦੀ ਹੀ ਵਰਤੀ ਹੈ। ਫਾਰਸੀ ਦੇ ਵੀ ਸ਼ਬਦ ਮੌਜੂਦ ਨੇ, ਯਕ ਅਰਜ ਗੁਫਤੁਮ ਪੇਸ ਤੋਂ ਦਰਗੋਸ ਕੁਨ ਕਰਤਾਰ, ਸ਼ੁੱਧ ਫਾਰਸੀ ਹੈ, ਪਰ ਸਤਿਗੁਰੂ ਜੀ ਨੇ ਲਿਖਣ ਲੱਗਿਆਂ ਇੱਥੇ ਜਿਹੜੀ ਲਿਪੀ ਸੀ ਉਹ ਉਰਦੂ ਫਾਰਸੀ ਵਾਲੀ ਅਲਫ ਬੇਪੇ ਵਗੈਰਾ ਇਹ ਨਹੀਂ ਵਰਤੀ। ਸੰਸਕ੍ਰਿਤ ਵੀ ਆਪਾਂ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਵਿੱਚੋਂ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਿਨਤਾ ਬਨੋਦ ਸੁੱਤ ਹੈ, ਗੁਰੂ ਕੇ ਸਹਿਸਕ੍ਰਿਤੀ ਸਲੋਕ ਨੇ। ਇੱਥੇ ਮਹਾਰਾਜ ਨੇ ਹਿੰਦੀ ਜਾਂ ਸੰਸਕ੍ਰਿਤ ਲਿਖਣ ਵਾਲੀ ਦੇਵਨਾਗਰੀ ਲਿਪੀ ਨਹੀਂ ਵਰਤੀ, ਲਿਪੀ ਗੁਰਬਾਣੀ ਦੀ ਗੁਰਮੁਖੀ ਹੀ ਵਰਤੀ ਹੈ, ਤੇ ਗੁਰਮੁਖੀ ਲਿਪੀ ਵਿੱਚ ਬਿੰਦੀ ਅੱਖਰ ਬਿਲਕੁਲ ਹੈ ਨਹੀਂ। ਇਸ ਵਾਸਤੇ ਜਦੋਂ ਵੀ ਆਪਾਂ ਗੁਰਬਾਣੀ ਦਾ ਉਚਾਰਨ ਕਰੀਏ, ਅੱਜ ਰਿਵਾਜ ਹੀ ਬਣ ਗਿਆ ਜੀ, ਸ਼ਰਧਾ ਮਨ ਕੀ ਪੂਰੇ ਪਾਰ ਬ੍ਰਹਮ ਪ੍ਰਭ ਤੇਰੀ ਸ਼ਰਨਾ ਦਰਸ਼ਨ ਕੋ ਪਲ ਜਾਈਏ, ਇਹ ਰਿਵਾਜ ਬਣ ਗਿਆ, ਗਲਤ ਹੈ ਉਚਾਰਨ। ਕਦੇ ਵੀ ਗੁਰਬਾਣੀ ਵਿੱਚ ਪੈਰ ਬਿੰਦੀ ਦਾ ਉਚਾਰਨ ਕਦਾਚਿਤ ਨਹੀਂ ਕਰਨਾ ਚਾਹੀਦਾ, ਇਸ ਗੱਲ ਨੂੰ ਖਿਆਲ ਵਿੱਚ ਰੱਖੀਏ। ਸਾਡੀ ਆਪਣੀ ਜਿਹੜੀ ਲੋਕ ਭਾਸ਼ਾ ਹੈ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ, ਉਹਦੇ ਵਿੱਚ ਬਿੰਦੀ ਵਾਲੇ ਅੱਖਰ ਨਹੀਂ। ਅੱਛਾ, ਇੱਕ ਵਿਚਾਰ ਕਰੀਏ, ਆਪਾਂ ਕਹਿੰਦੇ ਦੇਸ਼ ਪੰਜਾਬੀ ਦਾ ਲਫ਼ਜ਼ ਨਹੀਂ, ਹਿੰਦੀ ਦਾ ਲਫ਼ਜ਼ ਹੈ, ਦੇਵਨਾਗਰੀ ਦਾ ਲਫ਼ਜ਼ ਹੈ, ਸਾਡਾ ਲਫ਼ਜ਼ ਹੈ ਦੇਸ਼। ਜਦੋਂ ਆਪਾਂ ਦੇਸੀ ਕਹਿੰਦੇ ਉਦੋਂ ਬਿੰਦੀ ਛੱਡ ਦਿੰਦੇ ਹਾਂ, ਪਰ ਹਿੰਦੀ ਵਿੱਚ ਉਹ ਵੀ ਦੇਸ਼ੀ ਬੋਲਿਆ ਜਾਂਦਾ ਹੈ। ਛੱਛੇ ਦੇ ਪੈਰ ਛੱਛੇ ਨੂੰ ਬਿਹਾਰੀ ਲਾ ਕੇ ਅੱਗੇ ਜਈਆ ਵੀ ਲਾਉਂਦੇ ਨੇ ਹਿੰਦੀ ਵਾਲੇ, ਉਹ ਦੇਸ਼ੀ ਲਫ਼ਜ਼ ਹੈ, ਪਰ ਆਪਾਂ ਦੇਸ਼ੀ ਤਾਂ ਨਹੀਂ ਨਾ ਕਹਿੰਦੇ, ਦੇਸੀ ਕਹਿੰਦੇ ਆ ਜੋ ਕਿ ਸ਼ੁੱਧ ਉਚਾਰਨ ਹੈ। ਇਸੇ ਤਰ੍ਹਾਂ ਦੇਸ਼ ਸ਼ੁੱਧ ਉਚਾਰਨ, ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਮੁਖੀ ਲਿਪੀ ਨੂੰ, ਗੁਰਮੁਖੀ ਭਾਸ਼ਾ ਨੂੰ ਆਪਾਂ ਜਿਉਂਦਾ ਤਿਉਂ ਰੱਖੀਏ, ਗੁਰਬਾਣੀ ਨੂੰ ਆਮ ਪੰਜਾਬੀ ਵਾਂਗਰਾਂ ਕਦੇ ਨਾ ਪੜ੍ਹੀਏ। ਸੋ ਹਜ਼ੂਰ ਫਰਮਾਉਂਦੇ ਨੇ, ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਹੇ ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਦੇ ਰੱਖਿਅਕ, ਹੇ ਪਰਮਾਤਮਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ, ਮੈਂ ਤੇਰੀ ਸਰਨ ਵਿੱਚ ਹਾਂ।
ਬਿਖ ਕਟੈ ਭਜ ਗੁਰ ਕੀ ਚਰਨਾ,
ਕਿਉਂਕਿ ਜਿਹੜੇ ਗੁਰੂ ਕੇ ਚਰਨਾਂ ਨਾਲ ਚਿੱਤ ਦੀ ਪ੍ਰੀਤੀ ਜੋੜਦੇ ਨੇ, ਗੁਰੂ ਕੇ ਚਰਨੀ ਲੱਗ ਕੇ ਵਾਹਿਗੁਰੂ ਦਾ ਭਜਨ ਸਿਮਰਨ ਕਰਦੇ ਨੇ, ਉਹਨਾਂ ਦੇ ਸਾਰੇ ਕਿਲ ਬਿਖ ਕੱਟੇ ਜਾਂਦੇ ਨੇ। ਕਿਲ ਸਮੂਹ ਬਿਖ ਵਿਸ਼ੇ ਵਿਕਾਰ, ਤੇ ਕਿਲਵਿਖ ਬੱਜਰ ਪਾਪਾਂ ਨੂੰ, ਬਹੁਤ ਜਿਹੜੇ ਬੱਜਰ ਤੋਂ ਬੱਜਰ ਗੁਨਾਹ ਹੋਣ ਉਹਨਾਂ ਨੂੰ ਕਿਲਵਿਖ ਕਿਹਾ ਜਾਂਦਾ ਹੈ। ਖਾਸ ਤੌਰ ਤੇ ਚਾਰ ਕਿਲਵਿਖਾਂ ਦਾ ਸਤਿਗੁਰੂ ਜੀ ਬਚਨ ਕਰਦੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆ ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਬ੍ਰਹਮ ਗਿਆਨੀ ਦਾ ਕਤਲ, ਗਊ ਦਾ ਕਤਲ, ਕੰਨਿਆਂ ਦਾ ਕਤਲ, ਔਰ ਅਣਚਾਰੀ ਕਾ ਧਾਨ ਅਨਾ ਅਚਾਰੀਆਂ ਦਾ ਰਹਿਤ ਮਰਜ਼ਾਦਾ ਤੋਂ ਬਿਨਾਂ ਭੋਜਨ, ਇਹ ਚਾਰ ਵੱਡੇ ਪਾਪ ਪਏ ਨੇ ਜੀਵਨ ਅੰਦਰ, ਜਿਨ੍ਹਾਂ ਵਿੱਚ ਪੈਣ ਤੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਕਿਲਵਿਖ ਕੱਟ ਹੈ, ਸਤਿਗੁਰੂ ਮਹਾਰਾਜ ਜੀ ਦੇ ਮੁਬਾਰਕ ਚਰਨ, ਸ਼ਬਦ ਰੂਪੀ ਨਾਮ ਰੂਪੀ ਚਰਨਾਂ ਦਾ ਭਜਨ ਕੀਤਾ ਜਾਵੇ ਤਾਂ ਗੁਰੂ ਕਾ ਸਿਮਰਨ, ਵਾਹਿਗੁਰੂ ਦੇ ਨਾਮ ਦਾ ਜਾਪ ਇਹਨਾਂ ਸਾਰੇ ਕਿਲਵਿਖਾਂ ਨੂੰ ਵੀ ਕੱਟ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਨੇ,
ਅਵਰ ਕਰਮ ਸਭ ਲੋਕਾਚਾਰ,
ਜਿੰਨੇ ਆਪਾਂ ਹੋਰ ਕਰਮ ਕਰਦੇ ਹਾਂ ਇਹ ਤਾਂ ਸਾਰੀ ਲੋਕਾਚਾਰੀ ਦੀ ਰੀਤੀ ਹੈ। ਲੋਕਾਚਾਰ, ਲੋਕਾਚਾਰ ਤੋਂ ਭਾਵ ਲੋਕ ਆਚਾਰ, ਲੋਕਾਂ ਵੱਲੋਂ ਦੁਨਿਆਵੀ ਤੌਰ ਤੇ ਕੀਤੇ ਜਾਣ ਵਾਲੇ ਕਰਤੱਵ। ਭਾਈ ਬਾਕੀ ਕਰਮ ਤਾਂ ਐਵੇਂ ਲੋਕਾਚਾਰੀ ਦੇ ਹੀ ਹਨ।
ਮੇਲ ਸਾਧੂ ਸੰਗ ਹੋਏ ਉਧਾਰ,
ਲੋਕਾਚਾਰੀ ਦੇ ਕਰਮਾਂ ਨੂੰ ਛੱਡ ਕੇ ਗੁਰੂ ਕੀ ਸੰਗਤ ਵਿੱਚ ਸਾਧ ਸੰਗਤ ਵਿੱਚ ਮਿਲੀਏ ਤਾਂ ਉਧਾਰ ਹੁੰਦਾ, ਤਾਂ ਪਾਰ ਉਤਾਰਾ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਸਮਾਜ ਵਿੱਚ ਰਹਿੰਦਿਆਂ ਹੋਇਆਂ ਵੀ ਸਮਾਜ ਦੀਆਂ ਰੀਤਾਂ ਤੋਂ ਉਚੇਰਿਆਂ ਚੁੱਕਿਆ ਹੈ। ਦੁੱਖ ਦੀ ਗੱਲ ਹੈ ਕਿ ਅਸੀਂ ਸਮਾਜਿਕ ਰੀਤਾਂ ਵਿੱਚ ਫਿਰ ਜਕੜੇ ਗਏ, ਫਿਰ ਉੱਥੇ ਦੇ ਉੱਥੇ ਹੀ ਆ ਗਏ, ਉਹਨਾਂ ਕਰਮਾਂ ਦੇ ਬੰਧਨ ਵਿੱਚ ਹੀ ਆਪਾਂ ਪੈ ਗਏ। ਖੁਸ਼ੀਆਂ ਦਾ, ਗਮੀਆਂ ਦਾ ਕੋਈ ਵੀ ਮੌਕਾ ਹੋਵੇ, ਅਨੇਕ ਪ੍ਰਕਾਰ ਦੇ ਰਸਮੋ ਰਿਵਾਜ ਚੱਲਦੇ ਨੇ, ਅਨੇਕ ਤਰ੍ਹਾਂ ਦੀਆਂ ਰੀਤਾਂ ਚੱਲਦੀਆਂ ਨੇ, ਇੱਕ ਦੂਜੇ ਵੱਲ ਵੇਖ ਵੇਖ ਕੇ ਤਰ੍ਹਾਂ ਤਰ੍ਹਾਂ ਦੇ ਕੋਈ ਸ਼ਗਨ ਵਿਹਾਰ, ਕੋਈ ਰੀਤਾਂ, ਕੋਈ ਰਿਵਾਜ। ਪਰ ਜਿਹੜੇ ਸਤਿਗੁਰੂ ਜੀ ਸਾਨੂੰ ਬਚਨ ਨੇ, ਜਿਹੜੀ ਗੁਰੂ ਕੀ ਸਿੱਖਿਆ ਹੈ, ਹਜ਼ੂਰ ਫਰਮਾਨ ਕਰਦੇ ਨੇ, ਜੇ ਨਰ ਪੱਚੀ ਅਧਿਕ ਸੰਸਾਰੀ, ਫਸੇ ਕਰਮ ਮਹਿ ਜਿਉ ਮਦ ਜਾਰੀ, ਤਿੰਨ ਤੇ ਸੁਣ ਸੁਣ ਮਨ ਹੈ ਨਹੀਂ, ਧਰ ਹੈ ਸਦਾ ਜਿਮ ਸਤਿਗੁਰ ਕਹੀ। ਦੁਨੀਆਂ ਦੀਆਂ ਰੀਤਾਂ ਵਿੱਚ ਜਿਹੜੇ ਲੋਕ ਬਹੁਤੇ ਫਸੇ ਨੇ, ਇਉਂ ਫਸੇ ਜਿਵੇਂ ਜਾਲ ਵਿੱਚ ਮੱਛੀ ਫਸੀ ਨਿਕਲ ਨਹੀਂ ਸਕਦੀ, ਇਵੇਂ ਜਿਹੜੇ ਦੁਨੀਆਂ ਦੀਆਂ ਰੀਤਾਂ ਰਸਮਾਂ ਰਿਵਾਜਾਂ ਵਿੱਚ ਬਹੁਤੇ ਲੋਕ ਫਸੇ ਨੇ ਨਾ, ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਗੁਰੂ ਕਾ ਸਿੱਖ ਨਾ ਮੰਨੇ, ਬਲਕਿ ਉਹੀ ਕੁਝ ਕਰੇ ਜੋ ਸਤਿਗੁਰਾਂ ਨੇ ਕਿਹਾ ਹੈ, ਜੋ ਗੁਰੂ ਨੇ ਸਿੱਖਿਆ ਦਿੱਤੀ ਹੈ। ਸਭ ਕੈ ਅਰਥੰਗ ਰੱਖੇ ਵਿਵਹਾਰ, ਦੁਨਿਆਵੀ ਤੌਰ ਤੇ ਭਾਵੇਂ ਆਪਣੇ ਕੰਮ ਕਾਜ ਦਾ ਮਿਲਵਰਤਨ ਵਿਹਾਰ ਸਾਰਿਆਂ ਨਾਲ ਰੱਖੇ, ਪਰ ਨਿਸ਼ਚਾ ਨੇਮ ਸਭੋ ਤੇ ਨਿਆਰਾ, ਗੁਰੂ ਤੇ ਨਿਸ਼ਚਾ ਔਰ ਆਪਣਾ ਨਿਯਮ ਗੁਰੂ ਕਾ ਬਖਸ਼ਿਆ, ਇਹ ਸਭ ਤੋਂ ਨਿਰਾਲਾ ਸਭ ਤੋਂ ਵੱਖਰਾ ਗੁਰਸਿੱਖ ਪਿਆਰਾ ਰੱਖੇ। ਭਾਈ ਬਾਕੀ ਕ੍ਰਮ ਤਾਂ ਐਵੇਂ ਲੋਕਾਚਾਰੀ ਦੀਆਂ ਰੀਤੀਆਂ ਨੇ, ਗੁਰੂ ਕੀ ਸੰਗਤ ਵਿੱਚ ਮਿਲ ਕੇ ਜੀਵ ਆਤਮਾ ਦਾ ਉਧਾਰ ਪਾਰ ਉਤਾਰਾ ਹੁੰਦਾ ਹੈ।
ਸਿਮਰਤ ਸਾਸਤ ਵੇਦ ਵਿਚਾਰੇ,
27 ਸਿਮਰਤੀਆਂ 6 ਸ਼ਾਸਤਰ ਚਾਰੇ ਵੇਦ ਵੀ ਵਿਚਾਰ ਵਿਚਾਰ ਕੇ ਵੇਖ ਲਏ।
ਜਪੀਐ ਨਾਮ ਜਿਤ ਪਾਰ ਉਤਾਰੇ,
ਪਰ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਹੈ ਤੇ ਇੱਕੋ ਹੀ ਨਤੀਜਾ ਨਿਕਲਦਾ ਕਿ ਜਪੀਐ ਨਾਮ, ਵਾਹਿਗੁਰੂ ਦਾ ਨਾਮ ਜਪੀਏ ਜਿਤ ਪਾਰ ਉਤਾਰੇ, ਜਿਹਦੇ ਨਾਲ ਸੰਸਾਰ ਤੋਂ ਪਾਰ ਉਤਰ ਜਾਈਦਾ। ਨਾਮ ਹੀ ਪਾਰ ਉਤਾਰਾ ਕਰਨ ਵਾਲਾ ਹੈ, ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀ ਵਿਦਿਆ ਪਾਰ ਉਤਾਰਾ ਕਰਨ ਵਾਲੀ ਨਹੀਂ, ਦੁਨਿਆਵੀ ਵਿਦਿਆ ਪਾਰ ਉਤਾਰਾ ਕਰਨ ਵਾਲੀ ਨਹੀਂ। ਮਹਾਰਾਜ ਕਹਿੰਦੇ ਵੇਦ ਪ੍ਰਾਂਤ ਸਿਮਰਤ ਸੁਧਾਖਿਰ ਕੀਨੇ ਰਾਮ ਨਾਮ ਇੱਕ ਆਖਰ, ਇਹੀ ਆਖਰ ਤੱਤ ਨਿਕਲਦਾ, ਨਤੀਜਾ ਨਿਕਲਦਾ ਕਿ ਨਾਮ ਜਪਣ ਦੇ ਨਾਲ ਹੀ ਪਾਰ ਉਤਾਰਾ ਹੁੰਦਾ। ਇਸ ਕਰਕੇ ਪਰਮਾਤਮਾ ਦਾ ਨਾਮ ਹੀ ਜਪੀਏ।
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ,
ਇਸ ਲਈ ਬੇਨਤੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰਨ ਹਾਰੇ, ਆਪਣੇ ਜਨ ਆਪਣੇ ਦਾਸ ਉੱਪਰ ਇਹ ਕਿਰਪਾ ਕਰੋ।
ਸਾਧੂ ਧੂਰ ਮਿਲੈ ਨਿਸਤਰੀਐ,
ਇਹ ਕਿਰਪਾ ਕਰੋ ਕਿ ਸਾਧੂ ਧੂਰ ਮਿਲੈ, ਜੋ ਆਪ ਜੀ ਦੇ ਸ੍ਰੇਸ਼ਟ ਜਨ ਸਾਧੂ ਜਨ ਗੁਰਮੁਖ ਪਿਆਰੇ ਨੇ, ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਵੇ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਕਿਹਾ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਆਪਣੇ ਸਾਧੂ ਜਨਾਂ ਦੀ ਚਰਨ ਧੂੜੀ ਬਖਸ਼ਿਸ਼ ਕਰੋ, ਜਿਸ ਚਰਨ ਧੂੜੀ ਨੂੰ ਪ੍ਰਾਪਤ ਕਰਕੇ ਨਿਸਤਰੀਐ ਸੰਸਾਰ ਤੋਂ ਨਿਸਤਾਰਾ ਹੋ ਜਾਂਦਾ, ਨਿਸ ਪ੍ਰਪੰਚ ਰੂਪ ਸੰਸਾਰ ਸਾਗਰ ਨੂੰ ਤਰ ਜਾਈਦਾ, ਨਿਸ ਹਨੇਰੀ ਦੀ ਤਰ੍ਹਾਂ ਅਵਿਦਿਆ ਅਗਿਆਨ ਦਾ ਭਰਿਆ ਸੰਸਾਰ ਤਰ ਜਾਈਦਾ ਹੈ। ਮਹਾਰਾਜ ਆਪ ਜੀ ਦੇ ਗੁਰਮੁਖਾਂ ਪਿਆਰਿਆਂ ਦੀ ਚਰਨ ਧੂੜੀ ਬਖਸ਼ਿਸ਼ ਕਰੋ, ਭਾਵ ਕੇ ਨਿਮਰਤਾ ਦੇ ਸਹਿਤ ਗੁਰਮੁਖਾਂ ਦੀ ਸੰਗਤ ਬਖਸ਼ੋ, ਜਿਸ ਸੰਗਤ ਵਿੱਚ ਮਿਲ ਕੇ ਪਾਰ ਉਤਾਰਾ ਹੋ ਜਾਂਦਾ ਹੈ। ਸਾਧ ਕੀ ਸੰਤ ਕੀ ਧੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ, ਇਹੀ ਬੇਨਤੀ ਹੈ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹ ਸਤਿਗੁਰਾਂ ਦੇ ਕੋਲੋਂ ਅਰਦਾਸ ਬੇਨਤੀ ਕਰਕੇ ਮੰਗ ਮੰਗੀਏ। ਸਤਿਗੁਰਾਂ ਨੇ ਸਾਨੂੰ ਮੁਬਾਰਕ ਸਿੱਖਿਆ ਬਖਸ਼ਿਸ਼ ਕੀਤੀ ਹੈ, ਸਮਾਂ ਸੰਪੂਰਨ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ।
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ,
ਸਾਧੂ ਧੂਰ ਮਿਲੈ ਨਿਸਤਰੀਐ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।